ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ 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 ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਲਾਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕਾ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖਾ। ਦੁਲਾਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕਾ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖਾ। ना बिचार्यो राजा राम को रास, जेह रास अनरास बिसर जाहि रहाओ। जान अजान पै हम बावर, सोच या सोच दिवस जाहि। इंदर साबल निबल बबेक बुध, परमार्थ परवेश नहीं। कहियात आन अचरियात आन काशो, समझना पराय पर माया। कह रव दास उदास दास मत, पार हार कोप करहो जी दया। कहियात आन अचरियात आन काशो, समझना पराय पर माया। कह रव दास उदास दास मत, पार हार कोप करहो जी दया। वाहे गुरु जी का खालसा, वाहे गुरु जी की फतेह।
सतनाम। धन्वाखे गुरु, साहिब जियो, धन्वाखे गुरु, साहिब जियो। जेता जियो पिंड सब तेरा, तू अंतर जामी पुरख भगवान। दासन दास कह जन नानक, जे हा तू कराखे ते हा हाँ करी बखियान। दासन दास कह जन नानक, जे हा तू कराहे ते हा हाँ करी बखियान। डंडौत बंदन अनेक बार, सर्व कला समरथ। डोलन तेरा खो प्रभु, नानक दे कर हाथ। डोलन तेरा खो प्रभु, नानक दे कर हाथ। परम सम्मान योग जुगो जुग अटल सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे अमृत शब्द दी विचार श्रवण करन वास्ते इकत्र होए गुरु सवारे सतसंगी जनों अज अमृत वेले गुरु रामदास सच्चे पातशाह जी महाराज उन्हां दे पावन पवित्र दरबार अंदर गुरु ग्रंथ साहिब महाराज जी ने प्रकाशमान होकर जो अमृत शब्द हुक्म रूप विच बख्शिश कीता है इस अमृत बचन दे उचारण करता भगत रविदास जी महाराज ने यह शब्द भगत रविदास जी का सोरठ राग अंदर दर्ज है और भगत रविदास साहब जी दे सोरठ राग भी जो शब्द ने उन्हां विचों ये तीसरा शब्द है। अज दे इस शब्द दी विचार दा जो प्रकरण है जो सबजैक्ट है उस विच आरंभ विच भगत रविदास साहब जी ने फरमाया आ जो मानवी देही प्राप्त करके आपां संसार विच विचर रहे हाँ ये मनुखा देही ये मनुखा शरीर बहुत दुर्लभ है पर विचारहीनता तो बिना विवेकता तो बिहोन इन्नी दुर्लभ प्राप्त हुई देही इहदा वक्त भी बंदा अजाई गवारिया है। मन लो इंसान को राज भाग सता होवे ते स्वर्ग दे राजे इंदर जितना इहदे कोल सुख होवे पर जे इस दे अंदर परमात्मा दी भगती नहीं ओ ऐश्वर्ज ओ सहूलता ओ सुख ओ राज भाग रब दे परमात्मा दे घर विच उस दी कोई गिनती नहीं। पहला बचन भगत साहब ने यह किया जिदी आपां डिटेल नाल विचार करांगे। दूसरियां रहाओ दियां तुकां ने उहदे विच कह रहे ने कि इंसान तू परमात्मा दे नाम दे रस नूं असल च चखे ही नहीं। जिस दिन तू प्रभु दे नाम दे रस नूं चख लिया उस दिन इस संसार दा रस अपने आप ही तेरे तो छुट जाएगा। तू नाम रस नूं चख। इस तों बाद फिर भगत साहब जी ने कृपा की उन्होंने कहा सानू पता भी है बंदे नूं सब कुछ पता है धर्म की है मैं करना की है पर ये जान बोझ के कमला होया बैठा है ये समझ है जानदा सब कुछ है पर करन वास्ते तैयार नहीं। चंगियां मंदियां सोचां गंदे मंदे विचार अत दे भैड़े फुरनिया विच ने सारी जिंदगी बतीत कर ली। इस विच अगे भगत साहब कृपा करदे ने कहिंदे ने साडा आचरण कुछ है ते असी बोलने कुछ हाँ साडे जीवन दी ते साडे बोलां दा आपसी मेल नहीं। जबान कुछ कहिंदी है जीवन कुछ कहिंदा है ते हे मेरे मालक तुसी साडे ते कृपा करो बख्शिश करो सानू कोई समझ नहीं पै रही इस माया ने पटका लिया है। तुसी गुस्से ना होयो मेरे मालक जी अपने क्रोप नूं अपने गुस्से नूं मेरे कर्म वेख के गुस्से ना होवो आप जी क्रोप त्याग दिओ ते इस जीव दे उत्ते तरस करो दया करो इस विछुने खोए नू अपने चरणा नल जोड़ लवो। एक है अज दे हुक्मनामे दे संखेप जिहा भाव जिदी विचार आपां करनी है। दास इस करके तकरीबन हर रोज़ जो हुक्म सच्चे पातशाह बख्शिश करदे ने उस संबंधी आरंभ विच संखेप जै भाव दस दिंदा है। वो इस करके कि सानू पता रहे कि एक घंटा जे आपां विचार सुनीए तो अज दी विचार दा जिहड़ा विशा है प्रकरण है जां तुरा है वह की है। आओ साध संगत सतगुरु गुरु रामदास महाराज उन्हां दे चरणां विच अरदास बेनती करिए कि सच्चे पातशाह आप जी अपनी कला वरताओ, अपनी बख्शिश वरताओ, सतगुरु हिरदे दा टिका बख्श दिओ, निर्माणता बख्श दिओ, प्रेम भावना हिरदे दी शरदा बख्शो, आप विच वरत के विचार करा लवो, साध संगत बख्शो आशीष, प्यार अदब नाल उचारण करो जी, सतनाम श्री वाहे गुरु जी। करो बख्शिश, कोई रसना विरवी वांझी ना रहे, उचारण करो जी, सतनाम श्री वाहे गुरु जी।
सतनाम श्री वाहे गुरु साहेब जी, दुलाभ जन्म पुन फल पायो, बिरथा जात अब बेकार।
भगत रविदास जी महाराज इस शब्द की आरंभता विच बख्शिश कर रहे ने कि मनुखा जन्म बड़ा दुलभ है, ये बड़े किते हुए चंगे कर्मा करके पुन्ना करके इस दी प्राप्ति हुई है। दुलभ जन्म पुन फल पायो, ये बड़े बड़े किते हुए पुन होन ते तां इस देही दी प्राप्ति हुंदी है। ते नाल फिर बख्शिश कीती कि बिरथा जात अबिवेक है, विवेक का अर्थ है चंगे मंदे दी सोझी। उंज सूझवान विवेक का अर्थ करदे ने बिब एक, जिहड़ा द्वैष तो बच के एक साई नाल जुड़ गया। ये मनुखा जन्म बहुत दुर्लभ है, बड़े पुन कर्म करके इस दी प्राप्ति होई, पर सच एवे कि चंगी सूझ खोन तो बिना, विवेक तो बिना ये मनुखा देही व्यर्थ जा रही है।
राजे इंदर समसर गृह आसन, बिनहार भगत कहो के लेखा।
राजे इंदर समसर गृह आसन, स्वर्ग दा राजा कह इंदर। जे मान लो इस धरती ते कोई बंदा स्वर्ग दे राजे इंदर वर्गा अपना कीमती घर बना ले, ग्रह दा अर्थ घर, इहदा घर भी बन जाए, ते इस दे घर विच जिहड़े विछौने ने जां सिंघासन है वह भी राजे इंदर दे सिंघासन दे तुल बराबर होवे। राजे इंदर समसर ग्रह आसन, इहदे बराबर इहदा आसन इहदा महल होवे। पर महाराज कहिंदे ने बिनहार भगत कहो कि लेख है, उस परमात्मा दी भगती तो बिना, हरी दी भगती तो बिना राजे इंदर वर्गा राज भाग सिंघासन लैके भी वह किसे लेखे नहीं, किसे गिनती विच नहीं। इहदा मतलब कि स्वर्ग दा राज भी प्राप्त हो जाए जे परमात्मा दी भगती नहीं, ते स्वर्ग दे राज वर्गे सुख भी अकारथ ने। एक है इस शब्द दियां पहलियां दो तुकां जिस दी विचार आपां रोक के थोड़ी जी करनी चाहने। देखो गुरु ग्रंथ साहिब दी पवित्र बाणी असी पढ़ने हैं, ते जो गुरु ग्रंथ साहिब दी बाणी च लिखिया है ना, ते सिख दा फर्ज़ है उहनू सत बचन करके मत्था टेक के स्वीकार कर ले। जे आप अजे समझ नहीं ते अपनी बेसमझी करके गुरु दे शब्द ते कुतर्क ना करे। मैं फिर शब्द दोहरान लगा, कि गुरु दे बाणी च जो लिखे है इनू सत बचन कर मत्था टेक के मन लवे। ते जे आप अजे समझ नहीं अपनी नसमझी है अपनी बेसमझी है अपने कोल इस दी जानकारी नॉलेज नहीं ते अपनी बेसमझी नू समझ समझ के फिर बेनती सुनियो अपनी ना समझी नू समझ जान के गुरु दे शब्द विचो अपनी नसमझी करके तर्क ना करे। सतगुरु दे बचन क्योंकि अजकल साडे आ जूना दा चक्कर शरीर दा जन्म ते मरन इहदे बारे भी सिखां विच एक नवीं गल शुरू होई है कि जूना तां हुंदियां ही नहीं जी, ये तां गल मनन वाली नहीं जी, ये तां पुरानियां उदाहरणां ने जी। ते दास ने अज गुरु ग्रंथ साहिब दी बाणी चों बेनती करनी कि पहली अर्ज़ मैं करन लगा वां कि यह दुलभ देही है पुन फल करके मिली है ते जिन्हां नूं मिली है वह वड्डियां भागां वाले ने। गुरु ग्रंथ साहिब दे अमृत बचन ने कि आ जिस देही दे विच आपां रह रहे हैं जिस शरीर विच आपां रह रहे हैं देखो दो चीज़ां ने, एक है शरीर एक है विच रहन वाला। इसे नूं सतगुरु ने बाणी विच भी कहा आनंद साहिब विच कि ए शरीरा मेरिया हर तुम मैं जोत रखी। इहदा मतलब शरीरा अते जोत दो चीज़ां ने, असी शरीर धारी खां, असी जिहड़ा असी शब्द कह मैं मेरा शरीर ये कौन कह अंदर दी ताकत जिहड़ी कह रही है मेरा शरीर। इहदा मतलब मेरा ते शरीर दो चीज़ां वख वख ने। साडी आत्मा कह लो इहनू शरीर कह लो, वाहिगुरू इहनू जिंद कह लो, इहनू जीओ कह लो, इहनू जीव कह लो। गुरु ग्रंथ साहिब दी बाणी दे मुताबक मनुख दी अंदर वाली ये जीव आत्मा कई जन्मां विच सफर करदी करदी लंघदी लंघदी टेढ़ियां मेढ़ियां जूनां पता नहीं किन्नियां भुक भोगियां। ते चिरंकाल महाराज ने शब्द वरते बहुत लंबे समय तो बाद उस अकाल पुरख की कृपा हुई ते इस वडभागी नूं इस आत्मा नूं मनुखा शरीर की प्राप्ति हो गई। ये उहदी कृपा दे नाल गुरु नानक साहिब दे अमृत बचना तो असीं शुरू करांगे कि साडा ये शरीर दुर्लभ है। दुर्लभ का अर्थ जिहड़ा बड़ा मुश्किल मिले, जिहदी प्राप्ति पैसों नाल नहीं हुंदी, कई जन्म भटकन तो बाद मिलिया। गुरु नानक साहिब का एक अमृत शब्द है जी कि कत की माई बाप कत केरा। ते देखो जो गुरुदेव ने बाणी च लिखे आपां तां सत करके मन्नांगे, सानूं कोई पता नहीं जिस नूं अज असीं माँ कह रहे हां, जिस ने सानूं जन्म दिता, जिहदा शीर दुध चुंघ के सानूं जिंदगी दी शुरुआत होई, इस माँ दा पता नहीं किन्ने कु जन्मां दा साडे नाल संबंध है, ये कित्थों तो साडे नाल आ रही है। जिस पिता दे वेड़े विच साडी परवरिश होई सानू नहीं पता इस पिता नाल साडा कदों दा संपर्क ते संबंध है। कत की माई बाप कत केरा, किद्दू थावों हम आए, अगन बिंब जल भीतर निपजे, माता दे उदर दे अग उस पानी विच आ शरीर दी रचना हुई। अगन बिंब जल भीतर निपजे काहे कम उपाए। हुण इत्थे फिर सतगुरु कुछ दसणगे कि ये आत्मा कितों कितों हो के आउंदी रही। उहदे विच सतगुरु दे बचन ने उन्होंने लख जां हज़ारां च नहीं जन्म गिने, उत्थे सिर्फ उन्होंने शब्द वरत्या है गुरदेव जी ने कि केते रुख बिर का मचीने, उत्थे शब्द केते वरते। केते दा अर्थ करांगे कई, केते गिनती च नहीं आउणगे। केते रुख बिर का मचीने आ जिहड़े बनस्पति बाहर आप देख रहे हो खेतां च देख रहे हो, गुरु ग्रंथ साहिब जी दे मुताबक ये साडी आत्मा साडा अंदर इन्हां रुखां दे विच भी जीवन बतीत करदा करदा अगे आया है। हालांकि चलो साइंसदान डारविन दी थ्योरी नूं अज विद्वान सामने रख के तुरदे पए ने, उहनूं कट्टण वाले भी बड़े पैदा हो चुके ने कि मनुख जिहड़ा है ਇਹ ਐਸਤਾ ਐਸਤਾ ਵਿਕਾਸ ਕਰਦਾ 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 ਇਸ ਦੇਹੀ ਤੱਕ ਪਹੁੰਚਿਆ ਹੈ। ਮੈਂ ਤਰਕ ਨਹੀਂ ਕਰਾਂਗਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਕਿ ਆਹ ਜਿਹੜੀ ਸਾਡੀ ਆਤਮਾ ਹੈ कई विद्वानों ने नू ये डार्विन थ्यूरी नाल स्वीकार लिया कि जिहड़ा महाराज जी ने रुख बिरक ये विकास की ही गल है। पर प्यारे रुख तो हुण भी चल रहा है, पशु पंछी तो अज भी ने कि ये विकास करते करते उत्थे पहुँच रहे ने। खैर महाराज कहने कि केते रुख बिरखा मचीने, पता नहीं साड़ी आत्मा किन्ने रुखा दे बिरखा दे रूप च रही, पता नहीं किन्ने कु जन्म जड़े ने वो पशुआ दे रूप च बतीत किते, किन्ने कु जन्म ऐस आत्मा ने सच एवे के पंछियां दे रूप च बतीत किते, किन्ने कु जन्म जड़े ने इन्हें धरती ते रेंगण वाले सप कीड़े मकौड़े उन्हां दे रूप च बतीत किते। तन गुरु नानक साहब कहिंदे ने सिखा इस गल नू सच करके जानी कि आ जड़ी देही अज तेनू प्राप्त होई है, इस तो पहला पता नहीं किन्ने कु शरीर तू बदल के आया है। ये पवित्र शब्द दियां तुकां ने कि केते रुख बिरखा मचीने, केते पशु उपाए, केते नाग कुली मह आए, केते पंख उड़ाए, पंख दा अर्थ है पंछी, पता नहीं किन्ने कु पंखियां दे रूप विच रहे। इसे नू गुरु ग्रंथ साहिब विच जदों असीं पढ़ने होर थावां ते महाराज जी ने यह बचन कहा ते फरमायो ने कई जन्म पै कीट पतंगा, गुरु नानक साहब ने शब्द वरत्या केते, पर महाराज जी ने एते शब्द दोबारा वरत्या कई। केते ते कई अर्थ इको ही ने ना, कई जन्म पै कीट पतंगा, पता नहीं किन्ने कु जन्म कीड़िया पतंगिया के रूप विच विचरदा रहा इंसानी जामा लैन तो पहला। महाराज कहने कई जन्म पै कीट पतंगा, कई जन्म गज मीन कुरंगा, पता नहीं किन्ने कु जन्म हाथी बनया रहा, किन्ने कु जन्म मछलियां दे रूप विच बतीत किते, ते किन्ने जन्म साड़ी आत्मा ने इस अंदर ने खरना दे रूप विच बतीत किते। कई जन्म पै कीट पतंगा, कई जन्म गज मीन कुरंगा, कई जन्म पंखी सर्प होयो, पता नहीं किन्ने कु जन्म पंछियां दे रूप विच सप्पां दे रूप विच रहे, कई जन्म खैवर ब्रिख जोयो, किन्ने जन्म इस आत्मा ने घोड़ियां दे शरीर विच बतीत किते, किन्ने कु जन्म जेड़े ने ओ बलदां दे रूप विच बतीत किते। मेरा ख्याल जे इस नू आपां तसदीक करनी होवे कि कई जन्म घोड़ियां दे रूप च, कई जन्म बलदां दे रूप च, क्योंकि अज दे शब्द की शुरुआत है कि दुलभ जन्म पुन फल पायो, ये भागां नाल मिलिया चंगे पुन कर्मां दे नाल। ते मैं सिर्फ ये बेनती कर रही हूँ दुलभ क्यों क्या है, क्योंकि इस शरीर धारण करन तो पहला पता नहीं साडा आत्मा किन्ने किन्ने शरीरां विच वक्ख वक्ख जूनां विच भटकदा रहा है। इस हिसाब नाल जदों सतगुरु कह रहे हैं कई जन्म खैवर ब्रिख जोयो, कई जन्म तू बलदां दे रूप विच बतीत किते, ते गुरु ग्रंथ साहिब दा पाठ करदे आ कबीर साहब का एक शब्द होर आंदा, उन्हां दा बचन ने चार पाम दोए सिंह गोंग मुख तब कैसे गुण गई है। इहदा मतलब वो आने वाले समय बारे भी कह रहे हैं कि जे तू परमात्मा की भगती इबादत बंदगी सिमरन नहीं करेगा तो बलद दे चार पैर ने दो उहदे सिंह ने सच एवे भुखा मर जाए पर जबान तो गुंगा बोल के दस नहीं सकता मैनू भुख लगी। इहदा मतलब भगत साहब उस गल वाली इशारा कर रहे हैं कि जे नहीं बंदगी करेगा फिर अगे जन्म तैयार ने, कई जन्म खैवर ब्रिक जोयो। इहदे विच महाराज कहिंदे ने कई जन्म सैल गिर करिया, पता नहीं किन्ने कु जन्म पहाड़ों के रूप में, कई थावां ते देखण नू मिलदा है कि पत्थर जिहड़ा वह भी विकास करदा है, पत्थर का आकार भी वधदा पिया है। महाराज कहिंदे किन्ने जन्म पहाड़ों के रूप में, किन्ने जन्म शाखावां दे रूप विच बनस्पति दे रूप विच। महाराज कहिंदे कई जन्म सैल गिर करिया, कई जन्म गर्भ गिर खिरिया, पता नहीं किन्ने कु जन्म बंदे दे लंघ है, माता दे उदर विच निवास होना पर शरीर दी पूरी बनतर ना बननी, ते रब दी खेड के उस गर्भ विच छीण हो जाण। होना तुसी देखो ये बड़ी भैड़ी बीमारी है सिख कौम च। मेरे सतगुरु ने जिस दिन अमृत की दात दिती तो उस दिन कहा सी जेड़ा बंदा कुड़ी मार है उस नाल सिख ने अपना नाता नहीं करना, जिन्हों अज असी कहने भ्रूण हत्या, ये ध्यान न सुनियो, हुण भ्रूण हत्या भी तो एक भ्रूण तैयार हो रहा है, ਜੇ ਉਹਨੂੰ ਸਮਾਂ ਦਿੱਤਾ ਜਾਏ ਤਾਂ ਉਹਦੀ ਸਰੀਰ ਦੀ ਬਣਤਰ ਬਣੇਗੀ, ਉਹਨੂੰ ਜਨਮ ਮਿਲੇਗਾ। ਮਹਾਰਾਜ ਕਹਿੰਦੇ ਨੇ ਦੇਖ ਉਹ ਜੀਵ ਕਿਹੋ ਜਿਹਾ ਹੋਣਗੇ ਕਿ ਜਿਨ੍ਹਾਂ ਨੂੰ ਮਾਂ ਦੇ ਉਧਰ ਵਿੱਚ ਥਾਂ ਵੀ ਮਿਲੀ, ਪਰ ਬਦਕਿਸਮਤੀ ਇੰਨੀ ਕਿ ਸਰੀਰ ਧਾਰੀ ਹੋਣ ਤੋਂ ਪਹਿਲਾਂ ਗਰਭ ਵਿੱਚ ਹੀ ਉਹਨਾਂ ਦਾ ਖਾਤਮਾ ਕਰ ਦਿੱਤਾ। ਮਹਾਰਾਜ ਕਹਿੰਦੇ ਪਹਿਲਾਂ ਵੀ ਇਸੇ ਤਰ੍ਹਾਂ ਕਈ ਜਨਮ ਤੋਂ ਗਰਭ ਵਿੱਚ ਛੀਣ ਖੁੰਦਾ ਰਿਹਾ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਖਿਰ ਖਿਰਿਆ। ਮਹਾਰਾਜ ਕਹਿੰਦੇ ਨੇ ਪਿਆਰਿਆ ਕਿ ਚੇਤੇ ਰੱਖੀ ਕਿ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਬੜਾ ਲੰਮਾ ਸਮਾਂ ਲਾਉਣ ਤੋਂ ਬਾਅਦ ਆ ਮਨੁੱਖਾ ਦੇਹੀ ਮਿਲੀ, ਅਤੇ ਇਸ ਦੇਹੀ ਨੂੰ ਸੰਭਾਲ, ਇਸ ਦੇਹੀ ਨੂੰ ਪਰਮਾਤਮਾ ਦੀ ਭਗਤੀ ਵੱਲ ਆ। ਮੈਂ ਸਿਰਫ ਟਿਊਕ ਮਾਤਰੇ ਬੇਨਤੀ ਕੀਤੀ। ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਉਹ ਇਸ ਸ਼ਬਦ ਦੀ ਵਿਆਖਿਆ 'ਚ ਬਹੁਤ ਸਹਾਇਕ ਹੈ ਕਿ ਕਬੀਰ ਮਾਨਸ ਜਨਮ ਦੁਲੰਭ ਹੈ, ਜੋ ਭਗਤ ਰਵਿਦਾਸ ਸਾਹਿਬ ਜੀ ਅੱਜ ਫੁਰਮਾ ਰਹੇ ਨੇ। ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਮਨੁੱਖਾ ਜਨਮ ਦੁਲੰਭ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਵਾਰ ਵਾਰ ਨਹੀਂ ਮਿਲਦਾ। ਅੱਜ ਸੁਬਾਹ ਅਰਥ ਪੜ੍ਹਦੇ ਹਾਂ, ਸ਼੍ਰੀਮਾਨ ਭਾਈ ਵੀਰ ਸਿੰਘ ਹੋਣਾ ਨੇ ਅਰਥ ਬੜੇ ਕਮਾਲ ਦੇ ਕੀਤੇ, ਹੋਏ ਨਾ ਬਾਰੇ ਬਾਰ। ਅਤੇ ਫਿਰ ਮਨ 'ਚ ਆਉਂਦਾ ਹੈ ਕਿ ਕਈ ਵਾਰੀ ਤਾਂ ਬਾਣੀ 'ਚ ਇਹ ਵੀ ਪੜ੍ਹਦੇ ਹਾਂ ਕਿ ਪੂਰਬ ਜਨਮ ਖੰਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਕਬੀਰ ਸਾਹਿਬ ਕਹਿੰਦੇ ਨੇ ਪਹਿਲੇ ਜਨਮ ਵਿੱਚ ਵੀ ਮੈਂ ਤੁਹਾਡਾ ਚੇਲਾ ਸਾਂ, ਆਹ ਤੁਸੀਂ ਗੁਰੂ ਰਾਮਦਾਸ ਜੀ ਦਾ ਪੁਰਬ ਆ ਰਿਹਾ, ਉਹਨਾਂ ਦਾ ਇੱਕ ਸਵਈਆ ਪੜ੍ਹੀਏ। ਵੈਸੇ ਤਾਂ ਅੱਜ ਮੈਂ ਅਰਜ਼ ਕਰਾਂਗਾ ਸੱਚੀ ਸਰਕਾਰ ਦੀ ਬਾਣੀ ਵਿੱਚੋਂ, ਉਹ ਪਵਿੱਤਰ ਸਵਈਆ ਛੁੱਟਤ ਪ੍ਰਵਾਹ, ਉਸ ਗੁਰੂ ਦੇ ਦਰ ਦੇ ਉੱਤੇ ਨਾਮ ਦਾ ਪ੍ਰਵਾਹ ਨਿਰੰਤਰ ਚੱਲਦਾ ਪਿਆ ਹੈ। ਉਹਦੇ ਵਿੱਚ ਨਾਮ ਦੇ ਝਰਨੇ ਚੱਲਦੇ ਪਏ ਨੇ, ਅੰਮ੍ਰਿਤ ਦੇ ਝਰਨੇ ਚੱਲਦੇ ਪਏ ਨੇ। ਪਰ ਭੱਟ ਸਾਹਿਬ ਨੇ ਛੁੱਟਤ ਪ੍ਰਵਾਹ ਅੰਮ੍ਰਿਤ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਅਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ। ਭੱਟ ਸਾਹਿਬ ਕਹਿੰਦੇ ਨੇ ਕਿ ਅਸਲ 'ਚ ਜਿਹੜਾ ਅੱਜ ਗੁਰੂ ਦੇ ਦਰ 'ਤੇ ਸੇਵਾ ਕਰ ਰਿਹਾ ਹੈ, ਸਿਮਰਨ ਕਰ ਰਿਹਾ ਹੈ, ਛੁੱਟਤ ਉਹ ਪ੍ਰਵਾਹ ਵੀ ਜੋ ਇਸ਼ਨਾਨ ਕਰ ਰਿਹਾ, ਜਿਹੜਾ ਨਾਮ ਜਲਦਾ ਪ੍ਰਵਾਹ ਚੱਲ ਰਿਹਾ ਹੈ, ਕਹਿੰਦੇ ਨੇ ਉਹਦੇ ਵੀ ਜਿਹੜਾ ਕੀਰਤਨ ਸੁਣ ਰਿਹਾ, ਬਾਣੀ ਪੜ੍ਹ ਰਿਹਾ, ਸਿਮਰਨ ਕਰ ਰਿਹਾ, ਅਸਲ 'ਚ ਉਹਨੇ ਪੂਰਬਲੇ ਜਨਮ ਵਿੱਚ ਵੀ ਗੁਰੂ ਰਾਮਦਾਸ ਦੇ ਦਰ 'ਤੇ ਸੇਵਾ ਕੀਤੀ ਹੈ। ਉਹ ਪੂਰਬਲੇ ਜਨਮ ਵਿੱਚ ਵੀ ਪੁੱਬ ਜਿਹਨੂੰ ਸੇਵਾ ਕਰੀ ਆ, ਸਭ ਵਿਦਵਾਨਾਂ ਨੇ ਅਰਥ ਇਹੀ ਕੀਤੇ ਨੇ ਕਿ ਉਹਨਾਂ ਨੇ ਪੂਰਬਲੇ ਜਨਮ ਵਿੱਚ ਵੀ ਸਤਿਗੁਰੂ ਗੁਰੂ ਦੇਵ ਦੇ ਦਰਬਾਰ ਵਿੱਚ ਉਹ ਆ ਕੇ ਸੇਵਾ ਪੈ ਕਰਦੇ। ਮੈਂ ਬੇਨਤੀ ਕਰਾਂਗਾ ਕਿ ਦੇਖੋ ਇਹ ਗੱਲ ਨੂੰ ਥੋੜ੍ਹਾ ਜਿਹਾ ਸਮਝਿਓ। ਪੂਰਬ ਜਨਮ ਦੀ ਗੱਲ ਕੀਤੀ, ਬਹੁਤ ਜਨਮ ਵਿਛੜੇ ਅਤੇ ਮਾਧੋ ਦੀ ਗੱਲ ਕੀਤੀ, ਪਰ ਭਗਤ ਸਾਹਿਬ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਦੁਬਾਰਾ ਦੁਬਾਰਾ ਨਹੀਂ ਹੋਣਾ। ਜਿਉਂ ਬਨ ਫਲ ਪਾਕੇ ਭੂਏ ਗਿਰੈ, ਬਹੁਰ ਨਾ ਲਾਗੈ ਡਾਰ। ਜਿਵੇਂ ਪੱਕੇ ਹੋਏ ਫਲ ਰੁੱਖ ਦੀ ਟਾਹਣੀ ਤੋਂ ਟੁੱਟ ਜਾਣ ਅਤੇ ਦੁਬਾਰਾ ਉਸ ਟਾਹਣੀ ਨਾਲ ਨਹੀਂ ਜੁੜਦੇ, ਇਸੇ ਤਰ੍ਹਾਂ ਮਨੁੱਖਾ ਜਨਮ ਦੁਲੰਭ ਹੈ, ਇੱਕ ਵਾਰੀ ਗਿਆ ਹੋਇਆ ਸਮਾਂ ਦੁਬਾਰਾ ਪ੍ਰਾਪਤ ਨਹੀਂ ਹੋਣਾ। ਪਰ ਇੱਥੇ ਭਗਤ ਸਾਹਿਬ ਨੇ ਫਲ ਸ਼ਬਦ ਵਰਤੇ ਹੈ, ਜਿਉਂ ਬਨ ਫਲ ਪਾਕੇ ਭੂਏ ਗਿਰੇ। ਯਾਦ ਰੱਖਿਓ, ਇੱਕ ਰੁੱਖ ਦੀ ਜੜ੍ਹ ਵਿੱਚ ਬੀਜ ਹੈ, ਟਾਈਮ ਲੱਗਦਾ ਫਿਰ ਪਤਾ ਨਹੀਂ, ਤਾਂ ਫਿਰ ਪਿਆਰਾ ਰਾਵੀਆ ਜਬ ਆਵੇਗੀ ਵਾਰੀ, ਕਿੰਨਾ ਕੁ ਸਮਾਂ ਲੱਗ ਜਾਏ। ਹੁਣ ਪੱਕਾ ਹੋਇਆ ਫਲ ਜਦੋਂ ਧਰਤੀ 'ਤੇ ਡਿੱਗਦਾ ਹੈ, ਅਤੇ ਆਪ ਸਾਰੇ ਸਮਝਦੇ ਹੋ ਕਿ ਉਹਦੀ ਪੈਦਾਇਸ਼ ਵੀ ਤਾਂ ਇੱਕ ਬੀਜ ਵਿੱਚੋਂ ਹੋਈ, ਪਰ ਜਿਹੜਾ ਅੱਜ ਟਾਹਣੀ ਨਾਲੋਂ ਟੁੱਟ ਗਿਆ, ਬੀਜ ਉਹਦੇ ਵਿੱਚ ਵੀ ਹੈ। ਪੱਕਾ ਹੋਇਆ ਜਿਹੜਾ ਟੁੱਟਾ, ਬੀਜ ਉਹਦੇ ਵਿੱਚ ਵੀ ਹੈ, ਪਰ ਦੁਬਾਰਾ ਉਹਨੂੰ ਫਲ ਰੂਪ ਹੋਣ ਲਈ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਏ। ਉਹ ਫਲ ਕਿਤੇ ਕੋਈ ਬਾਹਰ ਸੱਟ ਦੇਵੇ, ਉਸ ਬੀਜ ਨੂੰ ਕਿਤੇ ਕੋਈ ਨਾਸ਼ ਕਰ ਦੇਵੇ, ਪਰ ਉਸ ਬੀਜ ਵਿੱਚ ਸਮਰੱਥਾ ਹੈ ਕਿ ਦੁਬਾਰਾ ਬੀਜਿਆ ਜਾਏ, ਅਤੇ ਕਿੰਨਾ ਟਾਈਮ ਲੱਗਦਾ ਫਿਰ ਉਸ ਬੀਜ ਵਿੱਚੋਂ ਉਹ ਫਲ ਪੱਕਦਿਆਂ ਉਹ ਫਲ ਬਣਦਿਆਂ। ਕਹਿਣ ਲੱਗੇ ਭਾਈ, ਜਿਹੜਾ ਅੱਜ ਤੈਨੂੰ ਸਮਾਂ ਮਿਲਿਆ, ਇਹ ਜਨਮ ਮਿਲਿਆ ਹੈ, ਇਹ ਦੁਰਲੱਭ ਹੈ, ਵਾਰੀ ਮਿਲ ਸਕਦੀ ਹੈ, ਪਰ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੇ ਇੱਕ ਟੁੱਟੇ ਹੋਏ ਫਲ ਨੂੰ ਦੁਬਾਰਾ ਫਲ ਦੇ ਰੂਪ ਵਿੱਚ ਆਉਂਦਿਆਂ ਹੋਇਆਂ। ਸਿਰ ਮੇਰੀ ਬੇਨਤੀ ਇੰਨੀ ਕੁ ਹੈ। ਉੱਥੇ ਭਗਤ ਸਾਹਿਬ ਨੇ ਕਿਹਾ, ਹੁਣ ਜੋ ਅਸੀਂ ਸਰੀਰ ਲੈ ਕੇ ਬੈਠੇ, ਇਹੋ ਜਿਹਾ ਸਰੀਰ ਤਾਂ ਨਹੀਂ ਮਿਲਣਾ ਦੁਬਾਰਾ, ਇਹੋ ਜਿਹਾ ਪਰਿਵਾਰ ਹੋ ਸਕਦਾ ਨਾ ਮਿਲੇ। ਪੱਕਾ ਹੋਇਆ ਫਲ ਟੁੱਟ ਜਾਏ, ਟਾਹਣੀ ਨਾਲ ਨਹੀਂ ਜੁੜਦਾ, ਅਤੇ ਪਿਆਰਿਓ ਜਿਸ ਮਨੁੱਖ ਦੀ ਜ਼ਿੰਦਗੀ ਦਾ ਸਮਾਂ ਲੰਘ ਜਾਏ, ਉਹਨੂੰ ਦੁਬਾਰਾ ਵਕਤ ਹੀ ਨਹੀਂ ਮਿਲਦਾ। ਪਹਿਲੀ ਗੱਲ ਤਾਂ ਚੇਤੇ ਰੱਖੀਏ ਕਿ ਮਨੁੱਖਾ ਦੇਹੀ ਦੁਰਲੱਭ ਹੈ। ਇਸ ਤੋਂ ਥੋੜ੍ਹਾ ਜਿਹਾ ਹੋਰ ਅੱਗੇ, ਕਿਉਂਕਿ ਦੇਹੀ ਸੰਬੰਧੀ ਵੀ ਬਾਣੀ ਵਿੱਚ ਬਹੁਤ ਕੁਝ ਕਿਹਾ, ਬੇਨਤੀ ਕਰਾਂਗਾ। ਇੱਕ ਸਾਡੇ ਸਰੀਰ ਦੀ ਬਣਤਰ ਹੈ, ਇਹ ਕਿੰਨੀ ਕੁ ਦੁਰਲੱਭ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਇੱਕ ਇੱਕ ਅੰਗ ਜਿਹੜਾ ਸਾਡੀ ਬੋਡੀ ਦਾ ਹੈ, ਇਹਦੀ ਕੀਮਤ ਕੋਈ ਨਹੀਂ ਪਾ ਸਕਦਾ। ਅੱਖਾਂ ਰੱਬ ਨੇ ਦਿੱਤੀਆਂ, ਇਹਦੀ ਕੋਈ ਕੀਮਤ ਪਾ ਸਕਾਂਗੇ? ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਕਿਹਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਉਸ ਪਰਮਾਤਮਾ ਨੇ ਦਿੱਤੇ, ਇਹ ਅੰਗਾਂ ਦੇ ਪੱਖ ਤੋਂ ਵੀ ਦੁਰਲੱਭ ਹੈ। ਇੱਕ ਅੱਖ ਨਿਗਲ ਜਾਂਦੀ ਹੈ, ਜਾਂ ਕਿਤੇ ਸਰੀਰ ਦਾ ਕੋਈ ਅੰਗ ਕੱਟਿਆ ਜਾਂਦਾ, ਜੋ ਪਰਮਾਤਮਾ ਨੇ ਦੇ ਦਿੱਤਾ, ਸੱਚ ਇਹ ਵੇ ਕਿ ਉਹਦਾ ਮੁਕਾਬਲਾ ਬਾਹਰੋਂ ਮਿਲਿਆ ਹੋਇਆ ਅੰਗ ਨਹੀਂ ਕਰ ਸਕਦਾ। ਅੱਜ ਕਿਡਨੀ ਟ੍ਰਾਂਸਪਲਾਂਟ ਹੁੰਦੀ, ਕਿਡਨੀ ਬਦਲਣੀ ਹੈ, ਪਰ ਚੇਤੇ ਰੱਖਿਓ ਜਿਨ੍ਹਾਂ ਦੀਆਂ ਕਿਡਨੀਆਂ ਸਹੀ ਸਲਾਮਤ ਨੇ, ਉਹ ਕਿੰਨਾ ਕੁ ਪਰਹੇਜ਼ ਰੱਖਦੇ ਨੇ। ਭਾਵੇਂ ਧੂੜ ਵਿੱਚ ਤੁਰਨ, ਧੂੰ ਵਿੱਚ ਤੁਰਨ, ਜਿੱਥੇ ਮਰਜ਼ੀ ਜਾਣ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਪਰ ਜਿਹਦੀ ਕਿਡਨੀ ਚੇਂਜ ਹੋ ਜਾਏ, ਉਹਨੂੰ ਡਾਕਟਰ ਕਹਿੰਦਾ ਹੈ ਤਾਂ ਤੇਰੇ ਸਰੀਰ ਵਿੱਚ ਅੰਗ ਫਿੱਟ ਹੋ ਗਿਆ, ਪਰ ਇਹਦਾ ਉਹ ਕੰਮ ਨਹੀਂ ਉਹ ਚੱਲਣਾ ਜਿਹੜਾ ਤੈਨੂੰ ਰੱਬ ਨੇ ਜਨਮ ਵੇਲੇ ਦਿੱਤਾ ਸੀ। ਜਿਹੜਾ ਤੈਨੂੰ ਦਿੱਤਾ ਸੀ ਨਾ, ਉਹਦਾ ਸਵਾਦ ਹੀ ਕੁਝ ਹੋਰ ਸੀ। ਮੈਂ ਸਿਰਫ ਬੇਨਤੀ ਕਰਾਂਗਾ, ਅੰਗਾਂ ਦੇ ਪੱਖ ਤੋਂ ਵੀ ਅਸੀਂ ਦੁਰਲੱਭ ਹਾਂ, ਪਰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ ਹੈ? ਗੁਰੂ ਅਮਰਦਾਸ ਜੀ ਨੇ ਇਸ ਸੰਬੰਧ ਵਿੱਚ ਆਨੰਦ ਸਾਹਿਬ ਦੀ ਇਸ ਪੌੜੀ ਵਿੱਚ ਬਖਸ਼ਿਸ਼ ਕੀਤੀ ਕਿ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਮਾਨਸ ਜਨਮ ਦੁਲੰਭ ਹੈ। ਇਹ ਜਿਹਨੇ ਤੇਰੀ ਰਚਨਾ ਕੀਤੀ, ਤੈਨੂੰ ਬਣਾਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹਦਾ ਮਤਲਬ ਕਿ ਜਿਹਦੇ ਅੰਦਰ ਵਾਲਾ ਚਿੱਤ ਸਾਈ ਨਾਲ ਜੁੜ ਗਿਆ, ਉਹ ਹੀ ਬੋਡੀ ਪ੍ਰਵਾਨ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਨੇ ਆਪਣੀ ਰਚਨਾ ਵਿੱਚ, ਆਪਣੀਆਂ ਗਜ਼ਲਾਂ ਵਿੱਚ, ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਉਹਨਾਂ ਦੀ ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੈ, ਉਹ ਕਹਿੰਦੇ ਨੇ, ਖੇ ਮੇਰੇ ਸਤਿਗੁਰੂ, ਖੇ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਕੋਈ ਸ਼ੌਂਕ ਨਹੀਂ ਸੀ ਇਸ ਦੇਹੀ ਵਿੱਚ ਆਉਣ ਦਾ। ਉਹ ਕਹਿੰਦੇ, ਦੇਹੀ ਕਾਹਦੇ ਵਾਸਤੇ ਸੀ? ਮੈਨੂੰ ਕੋਈ ਸ਼ੌਂਕ ਨਹੀਂ ਸੀ ਮੈਂ ਇਸ ਬੋਡੀ ਵਿੱਚ ਆਵਾਂ। ਕਹਿਣ ਲੱਗੇ, ਅਸਲ ਵਿੱਚ ਮੈਨੂੰ ਪਤਾ ਲੱਗਾ ਕਿ ਜੂਨਾਂ ਤਾਂ ਦੂਸਰੀਆਂ ਵੀ ਨੇ, ਪਰ ਜਿੰਨੀ ਚੇਤਨਾ ਰੱਬ ਨੇ ਮਨੁੱਖਾ ਦੇਹੀ ਨੂੰ ਦਿੱਤੀ ਹੈ, ਓਨੀ ਚੇਤਨਾ ਬਾਕੀ ਜੂਨਾਂ ਕੋਲ ਨਹੀਂ। ਧਿਆਨ ਰੱਖਿਓ, ਸਾਡੇ ਵੱਡੇ ਵਡੇਰੇ ਕਦੀ ਪੱਥਰਾਂ ਨੂੰ ਰਗੜ ਕੇ ਅੱਗ ਪੈਦਾ ਕਰਦੇ ਸਨ, ਮਨੁੱਖ ਦੇ ਪੂਰਵਜ, ਕਦੀ ਇਹ ਮਾਸ ਖਾ ਕੇ ਇਕੱਲਾ ਗੁਜ਼ਾਰਾ ਕਰਦੇ ਸਨ, ਕਦੀ ਇਹ ਪੱਤੇ ਅਤੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਸਨ। ਫਿਰ ਇਸ ਬੰਦੇ ਦੀ ਚੇਤਨਾ ਵਿਕਸਿਤ ਹੋਈ, ਇਹਨੇ ਆਪਣੇ ਤਨ ਨੂੰ ਢੱਕਣਾ ਸ਼ੁਰੂ ਕੀਤਾ, ਇਹਨੇ ਅੱਗ ਦੀ ਖੋਜ ਕੀਤੀ। ਅੱਜ ਵਿਕਾਸ ਕਰਦਿਆਂ ਕਰਦਿਆਂ ਬੰਦਾ ਇੰਨਾ ਕੁ ਅੱਗੇ ਨਿਕਲ ਗਿਆ ਹੈ ਕਿ ਜਿਸ ਧਰਤੀ 'ਤੇ ਰਹਿੰਦਾ ਹੈ, ਇਹ ਚਾਹੁੰਦਾ ਇਸ ਧਰਤੀ ਤੋਂ ਬਿਨਾਂ ਹੋਰ ਧਰਤੀ ਲੱਭੇ, ਮੈਂ ਆਪਣੇ ਇਸ ਵਿਕਾਸ ਨੂੰ ਉਸ ਧਰਤੀ ਉੱਪਰ ਵੀ ਕਰ ਸਕਾਂ। ਇਹ ਚੰਨ 'ਤੇ ਗਿਆ, ਮੰਗਲ ਗ੍ਰਹਿ 'ਤੇ ਜ਼ੋਰ ਮਾਰਦਾ ਪਿਆ। ਪਰ ਮੈਂ ਇੱਕ ਬੇਨਤੀ ਕਰਾਂ, ਤੁਸੀਂ ਕੁੱਤੇ ਵੱਲ ਝਾਤੀ ਮਾਰ ਕੇ ਦੇਖੋ, ਜਦੋਂ ਸਾਡੇ ਪੂਰਵਜ ਚੇਤਨਾ ਨੂੰ ਵਿਕਸਿਤ ਕਰ ਰਹੇ ਸਨ, ਕੁੱਤਾ ਉਦੋਂ ਵੀ ਸੀ, ਪਰ ਕੁੱਤੇ ਦੀ ਚੇਤਨਾ ਉੱਥੇ ਰੁਕੀ, ਇੰਨਾ ਵਿਕਸਿਤ ਨਹੀਂ ਹੋਇਆ ਜਿੰਨਾ ਬੰਦਾ ਵਿਕਸਿਤ ਹੋ ਗਿਆ। ਇਹ ਗੱਲ ਵੱਖਰੀ ਕਿ ਕੁੱਤੇ ਨੂੰ ਰੱਬ ਨੇ ਕੁਛ ਗੁਣ ਦਿੱਤੇ, ਉਹ ਉਸੇ ਤਰ੍ਹਾਂ ਹੀ ਭੌਂਕ ਰਿਹਾ, ਉਹਦੀ ਸ਼ਬਦਾਵਲੀ, ਉਹਦੇ ਮੂੰਹ ਦੇ ਬੋਲਾਂ 'ਚ ਕੋਈ ਫਰਕ ਪਿਆ? ਪਰ ਇੱਕ ਬੰਦੇ ਨੂੰ ਤੁਸੀਂ ਦੇਖੋ ਕਿੰਨੀਆਂ ਭਾਸ਼ਾਵਾਂ ਦਾ ਗਿਆਤਾ ਹੈ। ਇਸੇ ਤਰ੍ਹਾਂ ਪਸ਼ੂ ਪੰਛੀ ਜਿਤਨੇ ਵੀ ਨੇ, ਇਹ ਜਿਸ ਤਰ੍ਹਾਂ ਪੁਰਾਤਨ ਸਮੇਂ ਚੱਲੇ ਆਉਂਦੇ ਨੇ, ਉਸ ਤੋਂ ਹੀ ਅੱਗੇ ਇਹਨਾਂ ਦਾ ਵਿਕਾਸ ਹੋਈ ਜਾਂਦਾ ਹੈ। ਜਿੰਨੀ ਰੱਬ ਨੇ ਮਨੁੱਖ ਨੂੰ ਚੇਤਨਾ ਦਿੱਤੀ ਹੈ, ਇਹੀ ਕਾਰਨ ਕਿ ਇਹਦੀ ਚੇਤਨਾ ਕਰਕੇ ਇਹਨੇ ਤਾਕਤ ਵਾਲੇ ਪਸ਼ੂਆਂ ਨੂੰ ਵੀ ਆਪਣੇ ਕਾਬੂ ਕਰ ਲਿਆ ਹੈ। ਉਂਝ ਸਿੱਧਾ ਇਹਦਾ ਮੁਕਾਬਲਾ ਖਾਲੀ ਹੱਥ ਕਿਸੇ ਹਾਥੀ ਨਾਲ ਹੋ ਜਾਏ, ਤਾਂ ਤੁਸੀਂ ਦੱਸੋ ਹਾਥੀ ਬੰਦੇ ਨੂੰ ਬਖਸ਼ੇਗਾ? ਬੰਦੇ ਨੂੰ ਕੁਚਲ ਕੇ ਰੱਖ ਦੇਗਾ? ਸ਼ੇਰ ਨਾਲ ਮੁਕਾਬਲਾ ਹੋ ਜਾਏ, ਅਤੇ ਕਿ ਸ਼ੇਰ ਬੰਦੇ ਨੂੰ ਟਿਕਣ ਦੇਗਾ? ਸ਼ੇਰ ਬੰਦੇ ਨੂੰ ਪਾੜ ਕੇ ਰੱਖ ਦੇਗਾ? ਪਰ ਇਹਦੀ ਚੇਤਨਾ ਇੰਨੀ ਵਿਕਸਿਤ ਹੋ ਗਈ, ਇਹਨੇ ਐਡੇ ਵੱਡੇ ਤਾਕਤਵਰ ਹਾਥੀ ਨੂੰ ਆਪਣੇ ਲੱਤ ਦੇ ਥੱਲੇ, ਆਪਣੇ ਪੈਰਾਂ ਦੀਆਂ ਤਲੀਆਂ ਇਹਦੇ ਸਿਰ 'ਚ ਮਾਰ ਕੇ ਉਹਨੂੰ ਉੱਠਣਾ ਬੈਠਣਾ, ਇਹਦੇ ਪੈਰਾਂ ਦੀ ਤਲੀ ਵੱਜਦੀ ਏ, ਹੱਥ ਵਿੱਚ ਪਕੜਿਆ ਕੁੰਡਾ ਮਾਰਦਾ, ਅਤੇ ਏਡੀ ਤਾਕਤ ਵਾਲਾ ਹਾਥੀ ਵੀ ਇਹਦਾ ਗੁਲਾਮ ਬਣ ਕੇ ਇਹਦੇ ਅੱਗੇ ਤੁਰਿਆ ਜਾਂਦਾ। ਇਹ ਕਿਹੜੀ ਚੀਜ਼ ਸੀ? ਇਹਦੀ ਚੇਤਨਾ ਦਾ ਵਿਕਾਸ ਹੈ। ਜਿਹੜਾ ਸ਼ੇਰ ਜੰਗਲ ਦਾ ਰਾਜ ਹੈ, ਇਹਨੇ ਕਾਬੂ ਕਰਕੇ ਉਹਨੂੰ ਸਰਕਸ ਵਿੱਚ ਵੀ ਨਚਾਉਣਾ ਸ਼ੁਰੂ ਕਰ ਦਿੱਤਾ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਪਿਆਰਿਓ, ਮੇਰੀ ਬੇਨਤੀ ਨੂੰ ਸੁਣਿਓ। ਇਹ ਗੁਰੂ ਦਾ ਹੁਕਮ, ਜੇ ਮੈਂ ਆਪਣੇ ਵੱਲੋਂ ਬੇਨਤੀ ਕਰ ਰਿਹਾ, ਇਸ ਦੇਹੀ ਨੂੰ ਨਾ ਆਕਾਰ ਥਾ ਗਵਾਓ। ਜਿਹੜਾ ਸਮਾਂ ਅੱਜ ਤੱਕ ਲੰਘ ਚੁੱਕਾ ਹੈ, ਉਹਦੀ ਗਿਣਤੀ ਕਰਕੇ ਦੇਖੋ, ਇੱਕ ਸਕਿੰਟ ਤੋਂ ਵੱਧ ਨਹੀਂ ਬਣਨਾ, ਚੇਤੇ 'ਚੋਂ ਵਿਸਰ ਗਿਆ। ਜਿਹੜਾ ਅੱਜ ਤੇਰੇ ਕੋਲ ਸਮਾਂ ਨੂੰ ਸੰਭਾਲ। ਭਾਈ ਨੰਦ ਲਾਲ ਸਾਹਿਬ ਕਹਿ ਰਹੇ ਨੇ, ਹੇ ਸਤਿਗੁਰੂ ਜੀਓ, ਮੈਨੂੰ ਸਰੀਰ ਵਿੱਚ ਆਉਣ ਦਾ ਕੋਈ ਚਾਅ ਨਹੀਂ ਸੀ ਕਿ ਮੈਂ ਇਸ ਬੋਡੀ ਨੂੰ ਧਾਰਨ ਕਰਾਂ। ਮੈਂ ਤਾਂ ਇਸ ਕਰਕੇ ਸਰੀਰ ਨੂੰ ਧਾਰਨ ਕੀਤਾ ਕਿ ਸਰੀਰ ਧਾਰੀ ਹੋ ਕੇ ਤੇਰੀ ਬੰਦਗੀ ਕਰ ਸਕਾਂ, ਅਤੇ ਜੇ ਤੇਰੀ ਬੰਦਗੀ ਨਹੀਂ ਕਰਨੀ ਤਾਂ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ। ਤੇਰਾ ਸਿਮਰਨ ਹੀ ਮੈਨੂੰ ਬੋਡੀ 'ਚ ਲੈ ਕੇ ਆਇਆ। ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਨੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਤੇਰੀ ਬੰਦਗੀ ਦੀ ਤਾਂਘ ਇਸ ਵਜੂਦ ਨੂੰ ਇਹਨੇ ਕਾਇਮ ਕੀਤਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਜੋ ਕੇ ਚੁਨੀ ਆਮਦਨ ਨਾਬੂਦ ਮਰਾ, ਤੇਰੀ ਬੰਦਗੀ ਦਾ ਸ਼ੌਂਕ, ਤੇਰੀ ਬੰਦਗੀ ਦਾ ਚਾਂ, ਤੇਰੇ ਸਿਮਰਨ ਦੀ ਖਿੱਚ ਮੈਨੂੰ ਇਸ ਬੋਡੀ ਵਿੱਚ ਲੈ ਕੇ ਆ ਗਈ, ਅਤੇ ਜੇ ਤੇਰਾ ਸਿਮਰਨ ਨਹੀਂ ਕਰਨਾ ਤਾਂ ਮੇਰੇ ਸੱਚੇ ਪਾਤਸ਼ਾਹ ਮੈਨੂੰ ਇਸ ਬੋਡੀ ਵਿੱਚ ਰਹਿਣ ਦਾ ਕੋਈ ਵੀ ਸ਼ੌਂਕ ਨਹੀਂ। ਮੈਂ ਸਿਰਫ ਪਹਿਲੀ ਬੇਨਤੀ ਕਰ ਰਿਹਾ ਕਿ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ, ਦੇਹੀ ਦੁਰਲੱਭ ਮਿਲੀ ਏ, ਪਰ ਪਿਆਰਿਓ ਵਿਵੇਕ ਕੋਈ ਨਹੀਂ, ਸਮਝ ਕੋਈ ਨਹੀਂ, ਚੰਗੇ ਮੰਦੇ ਦੀ ਪਹਿਚਾਣ ਹੀ ਕੋਈ ਨਹੀਂ। ਅਤੇ ਮਨੁੱਖਾ ਦੇਹੀ ਲੈ ਕੇ ਬੰਦਾ ਇੰਨੇ ਕੀਮਤੀ ਸਰੀਰ ਨੂੰ ਅਜਾਈ ਗਵਾ ਰਿਹਾ ਹੈ। ਉਸ ਤੋਂ ਅਗਲਾ ਬਚਨ ਭਗਤ ਜੀ ਨੇ ਕੀਤਾ, ਹੁਣ ਸਾਡਾ ਵਿਵੇਕ ਤਾਂ ਇਹੀ ਹੈ ਨਾ ਕਿ ਵੱਧ ਤੋਂ ਵੱਧ ਮੇਰੇ ਕੋਲ ਦੌਲਤ, ਚੰਗੇ ਤੋਂ ਚੰਗਾ ਮੇਰੇ ਕੋਲ ਘਰ। ਭਗਤ ਸਾਹਿਬ ਨੇ ਅਗਲਾ ਬਚਨ ਕਿਹਾ ਕਿ ਰਾਜੇ ਇੰਦਰ ਸਮਸਰ ਗ੍ਰਹਿ ਆਸਨ। ਮੰਨ ਲਓ ਤੂੰ ਮਿਹਨਤ ਕਰਕੇ ਜਾਂ ਧੱਕਾ ਕਰਕੇ ਜਾਂ ਆਪਣੀ ਬਲ ਦਾ ਪ੍ਰਯੋਗ ਕਰਕੇ ਚਲਾਕੀ ਚੁਸਤੀ ਨਾਲ ਰਾਜੇ ਇੰਦਰ ਵਰਗਾ ਤੇਰੇ ਕੋਲ ਰਾਜ ਭਾਗ ਆ ਜਾਏ, ਇਹਦਾ ਮਤਲਬ ਸਵਰਗ ਦੇ ਰਾਜ ਵਰਗਾ ਤੇਰੇ ਕੋਲ ਸੁੱਖ ਹੋਵੇ, ਤੇਰਾ ਘਰ ਸੋਨੇ ਦਾ ਬਣਿਆ ਹੋਵੇ, ਤੇਰੇ ਘਰ ਦੇ ਵਿੱਚ ਜਿਹੜੇ ਵਿਛਾਉਣੇ ਨੇ ਉਹ ਕੀਮਤੀ ਹੋਣ, ਤੇਰਾ ਸਿੰਘਾਸਨ ਕੀਮਤੀ ਹੋਵੇ। ਪਰ ਰਾਜੇ ਇੰਦਰ ਵਰਗੇ ਦੇਵਤੇ ਦਾ ਸਿੰਘਾਸਨ ਲੈ ਕੇ, ਇੰਨਾ ਰਾਜ ਭਾਗ ਲੈ ਕੇ, ਜੇ ਤੇਰੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ ਪਿਆਰਿਓ, ਸੱਚ ਜੇ ਉਹ ਸਿੰਘਾਸਨ ਕਿਸੇ ਵੀ ਅਰਥ ਨਹੀਂ, ਉਹ ਅਕਾਰਥ ਹੈ। ਤੂੰ ਇਹਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾਇਆ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ ਜੀ ਕਿ ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਪਾਵਤ ਰਲੀਆ ਜੋਬਨ ਬਲੀਆ, ਜਵਾਨੀ ਦੇ ਨਸ਼ੇ ਵਿੱਚ, ਗਰੂਰੀ ਦੇ ਨਸ਼ੇ ਵਿੱਚ, ਜੋਬਨ ਦੇ ਨਸ਼ੇ ਵਿੱਚ ਬੰਦਾ ਜਿਹੜਾ ਸੱਚ ਇਵੇਂ ਕਿ ਆਪਣੀ ਜਵਾਨੀ ਦਾ ਹੰਕਾਰ ਕਰਦਾ, ਰੰਗ ਰਲੀਆਂ ਮਾਣਦਾ। ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ, ਕਾਨ ਉਂਡਲੀਆ ਬਸਤਰ ਉਡਲੀਆ, ਸ਼ੇ ਸੁਖਲੀਆ ਮਨ ਕਰ ਬਲੀਆ, ਤਲੈ ਕੁੰਚਰੀਆ। ਇੰਨਾ ਵੱਡਾ ਰਾਜਾ ਬਾਦਸ਼ਾਹ, ਥੱਲੇ ਕੀਮਤੀ ਖਾਥੀਆਂ ਦੀ ਅਸਵਾਰੀ, ਸਿਰ ਕਣਕ ਛਤਰੀਆਂ, ਸਿਰ ਦੇ ਉੱਪਰ ਸੋਨੇ ਦੇ ਛਤਰ। ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰ ਭਗਤ ਬਿਨਾ ਲੈ ਧਰਨ ਗਡਲੀਆ। ਜੇ ਪਰਮਾਤਮਾ ਦੀ ਭਗਤੀ ਨਹੀਂ ਤੇ ਸੋਹਣੇ ਸਿੰਘਾਸਨਾਂ ਤੇ ਬਹਿਣ ਵਾਲਿਆ ਤੇ ਸੋਹਣੇ ਛਤਰਾਂ ਦੇ ਥੱਲੇ ਰਹਿਣ ਵਾਲਿਆ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਤੇਰੇ ਰਾਜ ਪਾਗ ਨੇ ਕਿਸੇ ਵੀ ਕੰਮ ਨਹੀਂ ਆਉਣਾ। ਜੇ ਇੰਦਰ ਵਰਗਾ ਹੁਣ ਮੈਂ ਸਿਰਫ ਭਗਤ ਜੀ ਨਾਲ ਇਹੀ ਬਚਨ ਸਾਂਝਾ ਕਰ ਰਿਹਾ, ਇੰਨੀ ਵੱਡੀ ਤਾਕਤ ਵੀ ਆ ਜਾਏ ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਪਿਆਰਿਓ ਉਹ ਕਿਸੇ ਵੀ ਅਰਥ ਨਹੀਂ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਅੰਮ੍ਰਿਤ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਵਾਲੇ, ਉਸ ਵਿੱਚ ਗੁਰਦੇਵ ਦਾ ਇੱਕ ਸਵਈਆ ਹੈ ਕਿ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਖਿੰਸਾ ਤੈ ਖੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਜੇ ਸਾਰੀ ਧਰਤੀ ਨੂੰ ਵੀ ਜਿੱਤ ਲਵੇ ਪਿਆਰਿਆ, ਜੇ ਤੇਰੇ ਕੋਲ ਪਰਮਾਤਮਾ ਦੀ ਭਗਤੀ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕਿਸੇ ਅਰਥ ਨੇ। भगत साहब दे ए शब्द दियां पहलियां दो तुकां कि जन्म दुलंभ है, विवेक हीनता करके अजाई जा रहा है, नाल बचन कीता इंदर वर्गे राजे दा तेरे कुल राज भाग होवे, सोने दा घर होवे, सोने विशाई भोजन होण, पर भगती तो बिना भजन तो बिना एक किसे भी लेखे नहीं।
ना बेचारियो राजा राम को रास।
अगे फिर भगत साहब रहाओ दी तुक शुरू कर दे, वो बख्शिश कर दे कह रहे ने कि ना बेचारियो राजा राम को रस। ए इंसान इन्ना विवेकहीन तो हो गया, तू तो सोने परमात्मा दे नाम दे रस दी भी विचार नहीं कीती, तेनू पता ही नहीं लगा दुनिया के रसा कसा विच प्या रहा, तेनू समझ ही नहीं पई कि उस सोने प्रभु दे नाम दा रस दा स्वाद कैसा है।
जेह रस अन रस बिसर जाही,
जेह रस अन रस बिसर जाही, जेह रस दा अर्थ प्रभु दे नाम दा रस, जिसनू परमात्मा दे नाम दा रस आ गया, सच एवे प्यारियो दुनिया दे रस अपने आप ही विसर जांदे। जिथे परमात्मा दे नाम दा रस, एवे दो तुकां रहाओ दियां इत्थे भी विचार करनी लाजमी है। रात भी एक जवादास बेनती करके आया है कि बंदा कोई भी संसार विच चीज वरतदा है, तकरीबन तकरीबन मैं शब्द तां वरत्या, कई बारी दवाइयां भी कौड़ियां खानियां पैंदियां ने, बंदे दा चित नहीं मानदा पर मजबूरी नाल खांदा है, पर ज़्यादातर चीज़ां ये रस की पूर्ति वास्ते वरतदा है। तो देखो रस तो बिना इनू कोई चंगा ही नहीं लगता, भोजन नाल खुराक नाल तां पेट भरना है ना, पर सच ये वे ये कहिंदा मैं कल्ला पेट नहीं भरना, जे भोजन विच्चों रस नहीं आउणा तो मैं फिक्का खा के करना की है। ये कल्ला पेट नहीं भरदा, अपनी जबान का रस भी लैंदा है। जे कोई चीज़ ये कन्ना नाल सुनदा है इनू चंगी ना लगे, उठ के तुर पेगा, वह कहेगा मैं कल्ला सुन नहीं आया, मैं सुनदा रस लेना चाहना, मैं बेनती करा अखां नाल दृश्य देखदा है, पर जेड़ी चीज़ इनू रस ना दे अखां नू, ते कह दिंदा कि मैं एवें नहीं अखां खोल के बिट बिट तकना, क्योंकि जिदे देखण विच रस नहीं उनू देखना नहीं चाहता, भावें वह दुनियावी रस है। जिदे सुन विच रस नहीं उनू सुनना नहीं चाहता, जिदे खाण विच रस नहीं उनू खाना नहीं चाहता। तो रस का तो इन्ना विस्तार है प्यारे, आ कविता दे भी तो नौ रस ने, शिंगार भी एक रसक है, बीर भी एक रसक है, बीर रस, शिंगार रस, हास रस, अद्भुत रस, ये देखो रस कविता नाल भी जुड़े हुए। पर महाराज कहिंदे बंदा ना असल च रसां विच इन्ना कु प्रविरत हो गया, इनू परमात्मा दे नाम का रस आया ही नहीं। जिदन इनू नाम का रस आ गया प्यारे, चेते रखियो उस दिन तो बाद दुनिया के रस आप ही मुक जाएंगे। थोड़ा जहा मैं गुरु ग्रंथ साहिब विचों कुछ बेनतियां करनिया ने, गुरु रामदास की सिफत विच जिन्हां दा पुरब मनाने वास्ते आप एकत्र होए, जिन्हां दे पुरब की प्रसन्नता लैन लई गुरु रामदास की कृपा लैन लई दूरों दूरों संगतां हजूर दे चरणां विच हाजिर होईयां ने, गुरमुख प्यारे अमृत वेले सवैये पढ़ते ने। तो कल दास नूं एक था विशा दिता गया सी बोलन लई, ते मैं हैरान होया कई वारी विचार करदिया करदिया सतगुरु बहुत कुछ होर बख्श देंदे। गुरु रामदास दे बारे एक पवित्र बचन है, हर नाम रसिक गोबिंद गुण गाहक, चाहक तत् समत सरे, कव कल ठाकुर हरदास तने, गुरु रामदास सार अपार भरे। आप सब नू जेड़े बाणी पढ़न वाले हो तुक चेते होनी, इस नू ध्यान नाल पढ़ो, इहदे विच तां चार गुण गुरु रामदास दे अपने निजी जीवन दे दित्ते कि गुरु रामदास कैसे ने। हुण ठीक है तस्वीरां बनाईयां जांदियां ने, असीं बाहर लगियां देखने हां, पर मैं एक बेनती करांगा गुरु के सिखो, जिन्हां ने गुरु रामदास दे अंदरों दर्शन करने ने वह भट्टां दे सवैयां विच्चों करो, वह बाबे सत्ते बलवंड की वार विच्चों करो, धन धन रामदास गुरवाली विच्चों। जे किसी ने दर्शन करने ने गुरु रामदास दे प्यारे, गुरु रामदास की बाणी विच्चों करो, क्योंकि बाणी गुरु गुरु है बाणी। भट्टा ने गुरदेव के जेड़े गुण दसे ये उन्होंने चार तो गुरु रामदास जी के निजी गुण ने जीवन दे। असी कई बार पूछने ना जी कोई साखी सुनाओ किहो जाए सन किस तरह के सन, तो मैं साखी की थां ते गुरबाणी विचों तुहानूं नाल अज इस तुक नूं नाले शब्द नाल मिलदा प्रकरण राम रस का। भट्ट कहिंदे ने चार तो उन्होंने निजी गुण ने महाराज किहड़े, कहिंदे ने सब तो पहला गुरु रामदास नाम दे रसीए ने, वो नाम च भिजे ने, उन्हां दा रोम रोम रस गुड़ुंद है, उन्हां दे नेत्र रस च भिजे होए ने। एक तो नाम दे रसीए थोड़ा जिहा नूं असीं विचारांगे, हर नाम रसिक प्रभु के नाम के रसीए गुरु रामदास। उस तो बाद वो गोबिंद दे गुणां दे ग्राहक ने, दूसरा उन्हां दा गुण गोबिंद गुण गाहक, तीसरा चाहक तत्, तीसरा गुण चाहक दा अर्थ ते चाहवान, तत् दा अर्थ परमात्मा, वो तत् दे चाहवान ने, वो नाम दे रसीए ने, गोबिंद दे गुणां दे गाहक ने, वो प्यारे प्रभु दे चाहवान ने। ते अगला बचन उन्होंने कहा भाई सजनों कल्ले यही नहीं, हर नाम रस गोबिंद गुण गाहक चाहक तत् समत सरे, समत दा अर्थ ते समदृष्टा, सब नू एक नज़र नाल देखण वाला, सरे दा अर्थ सरोवर के गुरु रामदास दी नज़र विच बिल्कुल दुजैगी ईरखा है ही नहीं, गुरु रामदास सारियां नू एक नज़र नाल देखदे पए। ये चार उन्हां दे निजी गुण दसे। हुण उस तो बाद अगला उन्होंने कृपा की भट्टां दा शुकराना पट कलसार दा, वो कहिंदे ने ज्यों ज्यां मैं पेख्या मैं कह रहा हर नाम रसिक गोबिंद गुण गाहक चाहक तत् समत सरे, कव कल, कल मतलब भट्ट कल सहार जी, ठाकुर हरदास तने, ठाकुर हरदास दे तने पुत्र कौन गुरु रामदास, क्योंकि पिता दा नाम बाबा हरदास जी। कव कल ठाकुर हरदास तने गुर रामदास सार अपार परे, गुरु रामदास इन्ने कृपालू ने जिथे वो नाम दे रसीए ने, गोबिंद दे गुणा दे गाहक ने, प्रभु नू प्यार करन वाले ने, सब नू एक दृष्टि नाल देखदे ने, वो इन्ने कु कृपालू ने, एक खालियां नू भरन वाले ने, ऊणियां नू पूरे करन वाले ने, जिदी झोली च किते भी दात ना पए सच वे गुरु रामदास उहनां दीआं झोलियां भरन वाले, वो अपार भरे जिहड़े खाली सरोवर भरदे, गुरु रामदास सर अपार भरे। आओ थोड़ा जिहा मैं अज नाम दे रस बारे एक अरदास करो, सतगुरु जी सच्ची मुची कथा रस बन जाए, कीर्तन रस बन जाए, नाम रस बन जाए, सेवा रस बन जाए, परकर्मा रस बन जाए, बंदगी रस बन जाए, सच एवे जेड़ा नाम नाल जुड़ेगा ना उहदा गुरुद्वारे आया होया हर कर्म ही रस नाल पूरत हो जाएगा, जेड़ा नाम नाल जुड़ेगा। गुरु रामदास नाम दे रसीए, देखो उन्हां दी बाणी विच्चों एक दिन दास पढ़ रहा सी, हजूर दा एक बचन तां तुसी रोज़ पढ़दे हो, वेखण वाले इतिहासकार तां लिखदे ने, ओह कहिंदे ने गुरु रामदास जी दे नेत्र ना जल दे नाल पूरत रहिंदे सन, सतगुरु दीआं अखां पाणी च भिज्जियां सन। मैं हैरान हुंना इतिहासकारां नूं पाणी दिसदा, गुरु रामदास जी नूं पुछिए महाराज इह कह रहे ने हिस्टोरीअन कि उहनां दे नेत्र सेजर रहिंदे सन, ते गुरु रामदास कहिंदे ने इह पाणी नहीं, असल साडियां अखां विच वी प्यारे दे नाम दा रस अमृत ही झलकदा सी, इह पाणी नहीं इह नाम दा रस है, हर अमृत पिने लोहिणा। इह महाराज आप कह रहे ने, इहने साडा जीवन सतगुरु दा जीवन ना, कहिंदे साडे नेत्रां विचों पाणी नहीं, ओह गुरु रामदास दीआं अखां च पाणी नहीं प्यारिओ, उहनां दे तां रोम रोम विचों नाम दी फुहार निकलदी, नाम दे रसीए ने, हर नाम रसक हर अमृत पिने लोहिणा, मन प्रेम रतन्ना राम राजे, मन राम कसवटी लाया कंचन सोविना। महाराज कहिंदे देखो गुरमुख रंग चलू लिया मेरा मन तनो भिन्ना, हुण प्यारियो मेरा शब्द दा मतलब गुरु रामदास आप कह रहे, सवेरे यही पवित्र संत तो शुरुआत दी है आसा की वार दी, कहिंदे ने भाई मेरिया अखां च पाणी नहीं, मेरे सतगुरु गुरु नानक दी बख्शिश नाम दा रस है, मेरा मन सोने की तरह शुद्ध है, वह गुरु के सिखो कलियां मेरिया अखां नहीं भिजिया, मेरा खिरदा भी नाम च भिजा, मेरा तन भी नाम च भिजा है। तो कहन लगे कल्ले नाम ही नहीं, दाते ने इन्नी कृपा की उन शरीर विच्चों नाम की सुगंधी भी आँदी पई है। मैं बेनती करांगा गुरु रामदास नाम दे रसी, इस करके वह जिथों रस मिलता है उत्थे कहिंदे धन धन सत संगत जित हर रस पाया। अरे रस का पाठ गुरु रामदास के बचन है ना है महाराज जी का, कहिंदे सत संगत नूं धन कहो जिथे नाम का रस आ गया। जिन्हां नूं नहीं मिलिया कहन लगे विचारे इस तरह दुख पाते ने जिमें पैर की तली च कंडा चुभा होवे ते कंडा रड़कदा है। जिन्हां नूं नाम का रस नहीं आया उन्हां दे अंदर खौमे का कंडा रड़कदा है। साकत हर रस साध ना जाणिया, ये भी गुरु रामदास दे वचन है। साकत हर रस साध ना जाणिया तिन अंतर खौमे कंडा हे, ज्यों ज्यों चला चुभै दुख पावै जम काल सहे सिर डंडा हे। मैं बेनती करांगा गुरु रामदास नाम दे इतने रसी, उन्हां दी बाणी विच एक अमृत वचन है कि रस अमृत नाम रस अत भला। देखो ये प्रश्नोत्तरी है, तो जिन्हें आप जाए ना जे अज शब्द आया ना भी नाम का रस आ गया तो दुनिया के रस छुट जाएंगे, यदि प्रैक्टिस करो प्यारियो, शब्द का अभ्यास करो। बैठे ने बड़े गुरमुख, मैं तो चलो प्रचारक होने के नाते बोली जा रहा, पता नहीं किन्ने कु नाम रसी अंदर बैठे ने, मैं बख्श दिया जे। बेनती कर लगा कि गुरु साहब पूछते हैं कि सारे रस चखे पर नाम तो कीमती रस कोई भी नहीं। एक जपण वाले पूछते ने गुरमुखा तू हर वक्त रस विच ही मगन रहिंदा, मैनू एक गल दस तां सही है, रस चखिया किवें, ये स्वाद किवें हुंदा है। पहली गल गुरु रामदास कहिंदे ने बोलिए ही नहीं। मैं सारे अज प्रमाण थोड़े जिहे सतगुरु गुरु रामदास की बाणी चों लए ने, कहिंदे ने गुरमुख प्यारी रूह बोली नहीं, कहिंदे ने बैठे दियां अखां बंद सन, अखां चों थोड़ा थोड़ा नीर छलकदा है। कहिंदे असी चरण पकड़ लए ते कह दिता बीबी ए भैणे, वह इसतरी रूप च पुछ रहे, हे सुहागणी गुरमुखे मैनू दस क्यों नहीं तू बोलदी पई। तो कहिंदे जदों उहनें मुख खोलिया तो इक्को गल कही, कहन लगे जे नाम दा रस लैणा है ना तो जो सतगुरु बचन करदे ने उहनूं मन लै, जिन्हां नूं मन्नण दी जाच आ जाए उहनां अंदर ही रस पैदा हुंदा है। गुरु साहिब दे इह पवित्र शब्द दे बचन ने रस अमृत नाम रस अत भला, कित बिद मिलै रस खाए जाए पुछो सुहागणी, तुसां क्यों कर मिलिया प्रभ आए। वो वे परवाह ना बोलनी, वो नाम रसियां नूं किसे दी की परवाह। जिहड़ा गुरु नानक दे शब्द दा रसिया वह किसे दी कान की मन्नेगा। वो वे परवाह ना बोलनी हौ मल मल धोवां तिन पाए। फिर महाराज कहते हैं गुरमुखियां सुहागनी तिन दया पई मन आए। ते नाम रसियां ने कहा कि सतगुरु बचन रतन है जो मन्ने सो हर रस खाए। जिहड़ा सतगुरु दे बचन नूं मन लेगा वह नाम रस का स्वाद चकेगा। बेनती करा फिर साढ़े मन च भी आएगा भी आप भांडे मांजने रस नहीं पैदा हो रहा, कीर्तन सुन रहे रस नहीं बनता। एक मैं बेनती कर जावां कि एक बड़ी प्यारी पवित्र आत्मा नाम जपण वाली, उन्होंने किसे पूछा सी कि बैठने सवेरे पर रस ज्या नहीं बनता, बाणी पढ़ने बस बॉडी ही बोलती पई है अंदर भिजदा नहीं पिया। तो फिर कहन लगे की कर दियो, कहिंदे ने फिर मन जेड़ा उकता जांदा है नेम तां नभाई जाने असी। उन्हां बड़ी सोहनी गल कही, कहिंदे ने एक गल चेते रखियो कि माली बाग नूं संभालदा होया देखो, माली रुख दियां जड़ां नूं गोड़दा है, मिट्टी गोड़दा है, लोड़ पै ते पानी पांदा है, माली लोड़ पै ते खाद पांदा है, कीड़ा लग जाए तो दवाई पाँदा है। माली नूं पुछो सारे दिन का रूटीन दस देगा कि इस वेले मैं पानी लाना है, हुण मैं गोड्डी करनी है, हुण खाद पानी है, हुण पंछी उड़ाने ने। पर अज तक किसी बाग दे माली ने कहा है कि अज दा दिन मैं जिहड़े फल लगे ने ना च रस भरना है। कभी दसो किसी माली ने कहा अज मैं संतरे च रस भरना, अज मैं अनार दे दाणियां च रस भरना, अज मैं अंब च रस भरना। जे माली नूं पुछिए तू गोडी भी करना, पानी भी लाना, वाड़ भी देना, खाद भी पाना, ਤੇ ਆਹ ਜਿਹੜਾ ਇੰਨਾ ਰਸ ਭਰਦਾ ਇਹਦੇ ਬਾਰੇ ਨਹੀਂ ਕਦੀ ਤੂੰ ਕਿਹਾ। ਉਹ ਕਹਿੰਦਾ ਮੇਰਾ ਕੰਮ ਹੀ ਗੋਡੀ ਕਰਨਾ, ਖਾਦ ਪਾਉਣਾ, ਵਾੜ ਕਰਨਾ, ਪੰਛੀਆਂ ਤੋਂ ਬਚਾਉਣਾ, ਰਸ ਭਰਨਾ ਤਾਂ ਸੂਰਜ ਦੀਆਂ ਕਿਰਨਾਂ ਦਾ ਕੰਮ ਹੈ, ਉਹ ਤਰੁੱਠਣ ਤੇ ਆਪਣੇ ਆਪ ਰਸ ਭਰਿਆ ਜਾਏਗਾ। ਸਿੱਖਾਂ ਤੇਰਾ ਕੰਮ ਹੈ ਗੁਰੂ ਦੀ ਹਾਜ਼ਰੀ ਭਰਨੀ, ਰਸ ਭਰਨਾ ਤਾਂ ਗੁਰੂ ਰਾਮਦਾਸ ਦਾ ਕੰਮ ਹੈ, ਤੂੰ ਨੇਮ ਨਾ ਛੱਡੀ, ਰਸ ਆਪਣੇ ਆਪ ਹੀ ਉਹ ਭਰ ਦੇਵੇ। ਸਿਰਫ ਇੱਕ ਬੇਨਤੀ ਹੈ, ਸੁਣ ਲਓ, ਇਮੋਸ਼ਨਲ ਹੋ ਕੇ ਨਹੀਂ, ਥੋੜ੍ਹੀ ਜਿਹੀ ਵਿਵੇਕਤਾ ਨਾਲ ਦੇਖੋ। ਗਿਆਨੀ ਨੂੰ ਇਹਦਾ ਰਸ ਨਹੀਂ ਆ ਸਕਦਾ, ਸੱਚ ਜੇ ਇਹ ਮੈਂ ਸਟੇਜ ਤੋਂ ਕਹਿ ਰਿਹਾ, ਵਾਚਕ ਗਿਆਨੀ, ਹਾਂ ਆਤਮ ਗਿਆਨੀ ਦੀ ਗੱਲ ਵੱਖਰੀ, ਉਹ ਰਸੀਆ ਹੋ ਸਕਦਾ, ਕਿਉਂਕਿ ਗਿਆਨੀ ਜਿਹੜਾ ਉਹ ਹਰ ਗੱਲ ਨੂੰ ਦਿਮਾਗ ਦੀਆਂ ਸੋਚਾਂ ਨਾਲ ਤੋਲਦਾ, ਅਤੇ ਜਿਹੜਾ ਰਸ ਹੈ ਉਹ ਦਿਮਾਗ ਦੀਆਂ ਸੋਚਾਂ ਨੂੰ ਖਤਮ ਕਰਨ ਤੋਂ ਬਾਅਦ ਪੈਦਾ ਹੁੰਦਾ। ਜਿੱਥੇ ਅਕਲ ਖਤਮ ਹੁੰਦੀ ਹੈ, ਸਿਆਣਪ ਸੜਦੀ ਹੈ, ਜਿੱਥੇ ਆਪਣੇ ਪੜ੍ਹੀ ਹੋਈ ਪੜ੍ਹਾਈ ਨੂੰ ਖਪਾ ਦੇਈਦਾ ਪਿਆਰਿਓ, ਉਸ ਤੋਂ ਅੱਗੇ ਫਿਰ ਨਾਮ ਦਾ ਰਸ ਸ਼ੁਰੂ ਹੁੰਦਾ। ਇਸੇ ਗੱਲ ਨੂੰ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਕਿ ਜਿੰਨਾ ਉਚਾਈਆਂ ਉੱਤੇ ਬੁੱਲੀ ਬੁੱਧੀ ਖੰਭ ਸਾੜ ਢੱਠੀ, ਇਹ ਵਲਵਲਾ ਨਾਂ ਦੀ ਰਚਨਾ ਹੈ ਭਾਈ ਸਾਹਿਬ ਦੀ ਕਵਿਤਾ, ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਉੱਥੇ ਦਿਲ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ। ਮੈਂ ਅਰਥ ਨਹੀਂ ਕਰ ਰਿਹਾ ਪੰਜਾਬੀ ਦੀਆਂ ਸਤਰਾਂ ਨੂੰ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ। ਇੱਕ ਸਿੱਖ ਬੈਠਾ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਮੇਰੇ ਵਰਗਾ ਬੈਠਾ ਹੀ ਕਹਿੰਦਾ ਪਤਾ ਨਹੀਂ ਸਵੇਰੇ ਸਵੇਰੇ ਐਵੇਂ ਆ ਕੇ ਬਹਿ ਜਾਂਦੇ। ਉਹ ਕਹਿੰਦੇ ਨੇ ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਮੈਂ ਭਾਈ ਸਾਹਿਬ ਗੁਰਦਾਸ ਸਾਹਿਬ ਨੂੰ ਪੜ੍ਹਿਆ, ਉਹ ਤਾਂ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਗੁਰੂ ਰਾਮਦਾਸ ਤੁਹਾਨੂੰ ਭੱਟ ਕਹਿ ਰਹੇ ਨੇ, ਆਪ ਨਾਮ ਰਸਖੋ, ਇੱਕ ਕਿਰਪਾ ਸਾਡੇ 'ਤੇ ਕਰ ਦਿਓ, ਅਸੀਂ ਇੰਨੇ ਝੂਠ ਨਾਲ ਭਰੇ ਹਾਂ। ਕੱਲ੍ਹ ਪੁਰਬ ਹੈ ਨਾ, ਅਸੀਂ ਗੁਰੂ ਰਾਮਦਾਸ ਤੋਂ ਮੰਗੀਏ ਉਹਦੇ ਬੱਚੇ, ਹੇ ਸੱਚੇ ਪਿਤਾ ਤੁਸੀਂ ਨਾਮ ਨਾ ਦੇ ਰਸ 'ਚ ਭਰੇ ਹੋ, ਭਰਪੂਰ ਹੋ, ਅਸੀਂ ਝੂਠ ਨਾਲ ਭਰੇ ਹਾਂ, ਇੱਕ ਕਿਰਪਾ ਕਰ ਦਿਓ, ਜਿਸ ਨਾਮ ਦੇ ਪਿਆਲੇ ਨੂੰ ਤੁਸੀਂ ਰੋਜ਼ ਆਪਣੇ ਮੁੱਖ ਨਾਲ ਲਾਉਂਦੇ ਹੋ, ਉਸ ਪਿਆਲੇ ਦੀ ਬਚੀ ਕੋਈ ਇੱਕ ਬੂੰਦ ਹੀ ਮੇਰੇ ਮੂੰਹ 'ਚ ਪਾ ਦਿਓ, ਇੱਕ ਬੂੰਦ ਨਾਲ ਹੀ ਮੇਰਾ ਪਾਰ ਉਤਾਰਾ ਹੋ ਜਾਏਗਾ। ਪਿਆਰਿਓ ਆਹ ਹੈ ਗੁਰੂ ਦਰ 'ਤੇ ਪੁਕਾਰ। ਗੁਰੂ ਰਾਮਦਾਸ ਉਹਨਾਂ ਨੂੰ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਸਾਕੀ ਹੋਏ ਪਿਲਾਵਣਾ। ਭਾਈ ਗੁਰਦਾਸ ਸਾਹਿਬ, ਸਾਕੀ ਦਾ ਅਰਥ ਆਪ ਸਮਝਦੇ ਹੋ ਨਾ, ਜਿਹੜਾ ਸੁਰਾਹੀ ਭਰ ਕੇ ਪਿਆਲਿਆਂ 'ਚ ਪਾਉਂਦਾ। ਕਹਿੰਦੇ ਨੇ ਸਤਿਗੁਰੂ ਤੁਹਾਡਾ ਪੁਰਬ ਹੈ, ਕਿਰਪਾ ਕਰੋ ਤੁਸੀਂ ਆਪ ਵੰਡਿਓ ਅੱਜ। ਸਾਕੀ ਹੋਏ ਪਿਲਾਵਣਾ ਉਲਸ ਫਿਆਲੇ ਖਰੀ ਖੁਮਾਰੀ, ਉਲਸ ਦਾ ਅਰਥ ਹੈ ਜਿੱਥੇ ਆਪ ਨੇ ਪੀਤਾ ਹੈ ਨਾਮ, ਉੱਥੇ ਇੱਕ ਬੂੰਦ ਹੀ ਸਾਨੂੰ ਬਖਸ਼ ਦਿਓ। ਮੈਂ ਸਿਰਫ ਸੰਖੇਪ ਜਿਹਾ ਕਹਾਂ, ਇੱਕ ਤਾਂ ਗੁਰੂ ਰਾਮਦਾਸ ਨਾਮ ਦੇ ਰਸੀ, ਅਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੇ ਆਹ ਜਿਹੜੇ ਲੋਕ ਖਚਤ ਹੋਏ ਬੈਠੇ ਨੇ ਨਸ਼ਿਆਂ 'ਚ, ਅਸੀਂ ਰੌਲਾ ਤਾਂ ਸਾਰੇ ਹੀ ਪਾਉਂਦੇ ਹਾਂ, ਜਵਾਨੀ ਗਈ ਨਸ਼ਿਆਂ ਨੇ ਖਾ ਲਿਆ, ਅਤੇ ਮੈਂ ਇਹ ਸੱਚਾਈ ਜੇ ਨਸ਼ਿਆਂ ਨੇ ਖਾ ਲਿਆ ਤਾਂ ਖਵਾਣੇ ਕਿੰਨੇ ਸ਼ੁਰੂ ਕੀਤੇ, ਪਿਆਣੇ ਕਿੰਨੇ ਸ਼ੁਰੂ ਕੀਤੇ। ਮੈਂ ਇੱਕ ਵਾਰ ਇੱਥੇ ਬੇਨਤੀ ਕਰਕੇ ਗਿਆ ਸਾਂ, ਪਿਛਲੇ ਸਾਲ ਮੈਨੂੰ ਯਾਦ ਇੱਕ ਉਰਦੂ ਦਾ ਸ਼ੇਰ ਕਿਹਾ ਸੀ ਕਿ ਰਾਜਨੀਤਿਕ ਬੰਦਾ ਹਰ ਪੱਖ 'ਤੇ ਪਰਿਪੂਰਨ ਸੌਲਾ ਕਲਾ ਸੰਪੂਰ ਰਹਿਣਾ ਚਾਹੁੰਦਾ, ਉਹ ਧਰਮ ਸਥਾਨ 'ਤੇ ਪਾ ਕੇ ਪਰਨਾ ਗੱਲ 'ਚ ਉਹ ਸਿੱਧ ਕਰਦਾ ਮੇਰੇ ਵਰਗਾ ਸ਼ਰਧਾਲੂ ਕੋਈ ਨਹੀਂ, ਅਤੇ ਜਦੋਂ ਪਾਪ ਕਰਨ ਤੁਰਦਾ ਤਾਂ ਚੇਤੇ ਰੱਖੋ ਲੋਕਾਂ ਦੇ ਘਰਾਂ ਦੇ ਘਰ ਸਮੈਕ ਨਾਲ ਤਬਾਹ ਕਰਕੇ ਰੱਖ ਦਿੰਦਾ ਹੈ। ਉਸ ਬਾਰੇ ਇੱਕ ਮੈਂ ਸ਼ਬਦ ਕਿਹਾ ਸੀ ਕਿ ਚੰਦਾ ਦੇਤੇ ਹੈ ਮਸਜਿਦ ਮੇਂ, ਸ਼ਰਾਬ ਪੀਤੇ ਹੈ ਮਹਿਖਾਨੇ ਮੇਂ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਮੈਂ ਸਿਰਫ ਉਹ ਦੁਹਰਾਇਆ ਹੈ। ਪਿਆਰਿਓ ਦੇਖੋ, ਜੇ ਨਾਮ ਦੇ ਰਸ ਦਾ ਸਵਾਦ ਆ ਗਿਆ ਆਪਣੇ ਆਪ ਰਸ ਮਰ ਜਾਣੇ, ਕਾਮ ਦਾ ਰਸ, ਵੇਖਣ ਦਾ ਰਸ, ਕੰਨਾਂ ਦਾ ਰਸ, ਜੀਭ ਦਾ ਰਸ, ਇੱਥੋਂ ਤੱਕ ਕਿ ਬੰਦਾ ਗ੍ਰਿਸਤ ਵਿੱਚ ਰਹਿ ਕੇ ਵੀ ਗ੍ਰਿਸਤ ਤੋਂ ਨਿਰਲੇਪ ਹੋ ਜਾਂਦਾ। ਜਿੱਥੇ ਨਾਮ ਦਾ ਰਸ ਆ ਜਾਵੇ ਉੱਥੇ ਕਾਮ ਦਾ ਰਸ ਵੀ ਕੁਛ ਨਹੀਂ ਰਹਿੰਦਾ। ਤਾਂ ਹੀ ਸਾਹਿਬ ਨੇ ਕਿਹਾ ਰਾਹ ਰਾਹ ਰਸ ਨਿਰਾਸ਼ ਕਰ ਜਾਣਿਆ ਖੋਏ ਨਿਰਾਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਬਾਬੇ ਫਰੀਦ ਨੇ ਕਿਹਾ ਮੇਰੀ ਮਾਂ ਨੇ ਤੋਰਿਆ ਇੱਕ ਸ਼ੱਕਰ ਦੀ ਪੋਟਲੀ ਤੋਂ ਪਰ ਮੇਰੇ ਖੁਦਾ ਮਾਂ ਮੇਰੀ ਨੂੰ ਪਤਾ ਹੀ ਨਹੀਂ ਸੀ ਤੇਰੇ ਨਾਮ 'ਚ ਰਸ ਕਿੰਨਾ ਅੱਜ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਭਗਤ ਜੀ ਕਹਿੰਦੇ ਨੇ ਨਾਮ ਦਾ ਰਸ ਨਹੀਂ ਜਾਣਿਆ ਜਿੱਦਣ ਤੂੰ ਨਾਮ ਦਾ ਰਸ ਜਾਣੇਗਾ ਉਦਣ ਬਾਕੀ ਰਸ ਛੁੱਟ ਜਾਣਗੇ ਮੈਂ ਗੁਰੂ ਰਾਮਦਾਸ ਜੀ ਬਾਰੇ ਅਰਜ਼ ਕਰ ਦੇਵਾਂ ਹਰ ਨਾਮ ਰਸਕ ਨਾਮ ਦੇ ਰਸੀਏ ਗੁਰੂ ਰਾਮਦਾਸ ਗੋਬਿੰਦ ਗੁਣ ਗਾਹਕ ਪਿਆਰਿਓ ਗੋਬਿੰਦ ਦੇ ਗੁਣਾਂ ਦੇ ਗਾਹਕ ਜਿਵੇਂ ਗੋਬਿੰਦ ਨਿਰਭਉ ਹੈ ਮੇਰੇ ਗੁਰੂ ਰਾਮਦਾਸ ਨਿਰਭਉ ਨੇ ਜਿਵੇਂ ਗੋਬਿੰਦ ਨਿਰਵੈਰ ਹੈ ਮੇਰੇ ਗੁਰੂ ਰਾਮਦਾਸ ਨਿਰਵੈਰ ਨੇ ਮੈਂ ਕੱਲ੍ਹ ਅਰਜ਼ ਕਰਾਂਗਾ ਆਉਣ ਵਾਲੇ ਦਿਨਾਂ 'ਚ ਅੱਜ ਸੁਬਾਹ ਗੁਰਮੁਖ ਪਿਆਰੇ ਸਵਈਏ ਪੜ੍ਹਨ ਵਾਲੇ ਮਿਲੇ ਸਨ ਅਤੇ ਮੈਂ ਅਰਜ਼ ਕੀਤੀ ਕਿ ਭੱਟਾ ਨੇ ਗੁਰੂ ਰਾਮਦਾਸ ਜੀ ਬਾਰੇ ਕਿਹਾ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਰੱਬ ਦੀ ਪ੍ਰਤੱਖ ਦੇਹ ਦਾ ਨਾਮ ਹੈ ਗੁਰੂ ਰਾਮਦਾਸ ਇਹ ਯਤਨ ਕਰਾਂਗਾ ਆਉਣ ਵਾਲੇ ਦਿਨਾਂ 'ਚ ਬਾਣੀ ਦੀ ਰੋਸ਼ਨੀ 'ਚ ਦੇਖੀ ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਹ ਗੋਬਿੰਦ ਦੇ ਗੁਣਾਂ ਦੇ ਗਾਹਕ ਨੇ ਉਹ ਅਕਾਲ ਤੱਕ ਪਹੁੰਚੇ ਅਕਾਲ ਕਾ ਰੂਪ ਨੇ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤੱਤ ਰੱਬ ਨੂੰ ਚਾਹੁਣ ਵਾਲੇ ਅਤੇ ਇਹਨਾਂ ਚਾਹੁਣ ਵਾਲੇ ਇੱਥੋਂ ਤੱਕ ਕਹਿੰਦੇ ਨੇ ਅਬ ਹਮ ਚੱਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਇੰਨੇ ਚਾਹੁਣ ਵਾਲੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲਾ ਹਰ ਹਰ ਨਾਮ ਧਿਆਈ ਨਾਮ ਦੇ ਰਸੀਏ ਗੋਬਿੰਦ ਕੇ ਗੁਣਾਂ ਕੇ ਗ੍ਰਾਹਕ ਚਾਹਕ ਤੱਤ ਸੱਚੇ ਪਰਮਾਤਮਾ ਦੇ ਚਾਹੁਣ ਵਾਲੇ ਉਸ ਤੋਂ ਬਾਅਦ ਉਹਨਾਂ 'ਚ ਇੱਕ ਹੋਰ ਗੁਣ ਚੌਥਾ ਨਿੱਜੀ ਗੁਣ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤੱਤ ਸਮਤ ਸਰੇ ਸਮਦ੍ਰਿਸ਼ਟਾ ਦਾ ਸਰੋਵਰ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦੇ ਨੇ ਅਤੇ ਅੱਗੇ ਫਿਰ ਭੱਟ ਜੀ ਕਹਿੰਦੇ ਨੇ ਕਵ ਕੱਲ ਠਾਕੁਰ ਹਰਦਾਸ ਤਨੇ ਬਾਬਾ ਹਰਦਾਸ ਸਾਹਿਬ ਜੀ ਮਹਾਰਾਜ ਤੁਹਾਡੇ ਪੁੱਤਰ ਤਨ ਤਨ ਸਾਡੇ ਗੁਰੂ ਰਾਮਦਾਸ ਪਿਤਾ ਹਰਦਾਸ ਜੀ ਦੇ ਪੁੱਤਰ ਹਰਦਾਸ ਤਨੇ ਕਵ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਭਰ ਭਰੇ ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਜਿਸ ਦਾ ਅੰਦਰ ਖਾਲੀ ਹੈ ਨਾ ਗੁਰੂ ਗ੍ਰੰਥ ਸਾਹਿਬ 'ਚ ਭੱਟ ਕਹਿ ਰਹੇ ਜੇ ਅੱਜ ਲੁੱਟ ਲਓ ਜੋ ਕੋਈ ਲੁੱਟ ਸਕਦੇ ਹੋ ਖਾਲੀ ਅੰਦਰਾਂ ਨੂੰ ਨਾਮ ਨਾਲ ਭਰਨ ਵਾਲੇ ਨੇ ਗੁਰੂ ਰਾਮਦਾਸ ਔਗਣਾਂ ਵਾਲਿਆਂ ਨੂੰ ਗੁਣਾਂ ਨਾਲ ਭਰਨ ਵਾਲੇ ਨੇ ਗੁਰੂ ਰਾਮਦਾਸ ਇੱਥੇ ਬਸ ਨਹੀਂ ਜਿਸ ਬੰਦੇ ਦੇ ਘਰ ਰੋਟੀ ਵੀ ਨਾ ਪੱਕਦੀ ਹੋਵੇ ਇੰਨੇ ਕਿਰਪਾਲੂ ਨੇ ਉਹਦੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਧਨ ਨਾਲ ਭਰਪੂਰ ਕਰਨ ਵਾਲੇ ਨੇ ਗੁਰੂ ਰਾਮਦਾਸ ਇੰਨੇ ਬਖਸ਼ਿੰਦ ਨੇ ਆਹ ਸੇਵਾ ਚੱਲ ਰਹੀ ਸੀ ਦਰਬਾਰ ਸਾਹਿਬ ਦੀ ਅੰਮ੍ਰਿਤ ਸਰੋਵਰ ਦੀ ਹਰਿਮੰਦਰ ਨਹੀਂ ਸੀ ਉਦੋਂ ਬਣਿਆ ਅਤੇ ਸੱਚੇ ਪਾਤਸ਼ਾਹ ਨਾ ਆਪਣੀ ਨਿਗਰਾਨੀ 'ਚ ਸਾਰੀ ਸੇਵਾ ਕਰਾਉਂਦੇ ਨੇ ਅੱਜ ਇੱਥੇ 68 ਤੀਰਥ ਹੈ ਮੰਜੀ ਸਾਹਿਬ ਇੱਥੇ ਗੁਰੂ ਅਰਜਨ ਦੇਵ ਆਪ ਬੈਠਦੇ ਗੁਰੂ ਰਾਮਦਾਸ ਬਾਰੇ ਵੀ ਕੁਝ ਇਤਿਹਾਸ ਕਰ ਕਹਿੰਦੇ ਨੇ ਮਹਾਰਾਜ ਇੱਥੇ ਮੰਜਾ ਲਾ ਕੇ ਵੀ ਬੈਠਣਾ ਪਰ ਅੱਜ ਤੁਰੇ ਜਾਂਦੇ ਨੇ ਸੱਚੇ ਪਾਤਸ਼ਾਹ ਉਹ ਨੂਰਾਨੀ ਚਿਹਰਾ ਲੰਮਾ ਦਾੜਾ ਸੰਗਤ ਅੱਗੇ ਵੱਧ ਵੱਧ ਕੇ ਨਮਸਕਾਰਾਂ ਕਰ ਰਹੀ ਇੱਕ ਸੱਜਣ ਨੇ ਛਾਬੜੀ ਲਾਈ ਆਪ ਨਾਮ ਤੋਂ ਇਸ਼ਾਰਾ ਸਮਝ ਗਏ ਹੋਗੇ ਛਾਬੜੀ ਲਾਈ ਉਹਨੂੰ ਕਿਸੇ ਕਿਹਾ ਭਾਈ ਸੱਜਣਾ ਸਵੇਰ ਦੀ ਛਾਬੜੀ ਲਾ ਕੇ ਸਮਾਨ ਵੇਚਣਾ ਪਿਓ ਦੇਖ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜਾਂਦੇ ਪਏ ਨੇ ਮਨ ਨੇ ਕਿਹਾ ਮਨਾ ਚੱਲ ਆਇਆ ਤਾਂ ਤੂੰ ਪੈਸੇ ਕਮਾਉਣੇ ਜੇ ਕਹਿੰਦੇ ਨੇ ਜਿਹਦੇ ਘਰ 'ਚ ਬੈਠਾ ਦਰਸ਼ਨ ਕਰ ਅੱਗੇ ਵਧਿਆ ਸਤਿਗੁਰੂ ਨੂੰ ਮੱਥਾ ਟੇਕ ਦਿੱਤਾ ਗੁਰੂ ਰਾਮਦਾਸ ਜੀ ਨੇ ਪਿੱਜੇ ਨੇਤਰਾਂ ਨਾਲ ਦੇਖਿਆ ਕਹਿਣ ਲੱਗੇ ਕੀ ਕਰਨਾ ਹੈ ਕੀ ਕੀਤਾ ਸਾਰਾ ਦਿਨ ਕਹਿੰਦਾ ਮਹਾਰਾਜ ਮੈਂ ਛਾਬੜੀ ਲਾਈ ਸਮਾਨ ਵੇਚਿਆ ਆਪਣਾ ਇਕੱਠ ਬੜਾ ਸੀ ਇੱਥੇ ਮਹਾਰਾਜ ਕਹਿੰਦੇ ਕਿੰਨੇ ਪੈਸੇ ਵੱਟੇ ਉਹ ਠੀਕ ਹੈ ਕਈਆਂ ਨੇ ਵੱਖ ਵੱਖ ਪੈਸਿਆਂ ਦੀ ਅਮਾਊਂਟ ਦਿੱਤੀ ਇੰਨੇ ਇੰਨੇ ਕਿਸ ਪਹਿਲੇ ਦਿਨ ਕਿਹਾ ਮਹਾਰਾਜ ਡੇਢ ਕੇ 2 ਰੁਪਈਆ ਵੱਟਿਆ ਕਹਿਣ ਲੱਗੇ ਇੰਨੀ ਵੱਡੀ ਸੰਗਤ ਗੁਰੂ ਨਾਨਕ ਦੀ ਆਈ ਹੋਵੇ ਅਤੇ ਪੈਸੇ ਵੱਟ ਕੇ ਲਿਜਾਣੇ ਕਿੱਥੇ ਨਹੀਂ ਲਿਆ ਪੈਸੇ ਗੁਰੂ ਕੇ ਲੰਗਰ ਅਤੇ ਸੇਵਾ ਵਿੱਚ ਪਾਈਏ ਉਹਨੇ ਮਾਇਆ ਦੇ ਦਿੱਤੀ ਰਾਤ ਨੀਂਦਰ ਨਹੀਂ ਪਈ कि मैं तो कमाई करन आया ते इन्होंने पैसे मेरे तो ले लाए। दूजे दिन फिर हंबला पर के क्योंकि मन दुलतियां मारदा सी, फिर अंदरों किते पूर्वला जागया, चल मना अज लै गए समान तेरे को ले, तू अज फिर छाबड़ी ला। छाबड़ी लाई दूजे दिन सच्ची सरकार फिर लंघे। महाराज जी बाज मार के कहने किन्ने कमाए, उन्हें दसिया महाराज इन्ने। सतगुरु कहने लिया फिर मौजां लग गईयां बई संगत की सेवा च पावांगे। पर दूजे दिन धीरज आ गया, मन ने कहा जिहड़ा आप आवाजा मार के माया मंगदा ये तो दाता है, ये मंगता तो है ही नहीं, ये इस खेड विच भी तेरा भला है। फिर अपने आप ही उठ के महाराज ने आना तो मंग लेने। तो अंध ने पंजवें दिन कहा जाता है अपने आप छाबड़ी तो उठ्या, गुरु रामदास जी के चरणों च दौड़ के मत्था टेक के कहिंदा महाराज तली ते रख के दो हाथां ते अज पंज रुपये वटे महाराज पंज संगत च पा दिओ। सतगुरु कहिंदे ने अज असी नहीं लैने, अज नहीं लैने असी। कहन लगा महाराज अगे रोज़ आवाज़ मार के मंगदे सो, अज मैं देण आया। कहन लगे बस यही बिरती वेखनी सी, इस दर ते आया होया अंदरों त्यागी कदों हुंदा है। अज असी लैने नहीं, पंजे पकड़ के उहदी हत्थां ते रख दित्ते, ते जेड़े अपनी जेब सन वह भी कढ के रख दित्ते। कहन लगे आया कित्थों ए, महाराज जेलम तो कास लई आए। कहिंदा सतगुरु आया रोटी कमान सां, पर इत्थे पता लगा कि रोटी कमान तो अगे कोई होर भी कमाई है। महाराज कहिंदे सच दस कादे लई आया। कहिंदा पुत्रां धीआं दी रोटी कमान लई। महाराज जी ने माया दे के क्या नाम की, कहिंदा लोक मैनू सोमा कहिंदे ने। हस के तीन वर दिते, सोमा शाह गुरु का शाह बेपरवाह, जा तेनू शाह बना दिता, तेरे घर च किसी चीज़ की कमी नहीं रहेगी। मैं एक बेनती करांगा, गुरु रामदास खाली भरते ने, नाम दे खाली भरते ने, कैड़ी चीज़ है जड़ी ये दर ते नहीं मिलती पई। वो नाम दे रसीए खर नाम रसी गोबिंद गुण गाहक चाहक तत् समत सरे, कब कल ठाकुर हरदास तने गुर रामदास सर अपार भरे। मैं बेनती करा अज भगत रविदास साहब महाराज कहिंदे ने तू नाम दा रस नहीं चखिया, तेनू पता नहीं वो क्यों झला कमला हो गया, देख जप के नाम तेरे अंदर नू रस आया, दुनिया दे रस छुट जाणगे।
जान अजान पए हम बावर, सोच असोच दिवस जाहे।
जान अजान पए हम बावर, जान दा अर्थ सानू जानकारी है, पर जान बुझ के अयाने बने बैठे। ये दो शब्द ने जान अजान। जान दा अर्थ है पता सानू सारा ही, वे गुरु कहिंदा है काम नहीं करना, पर मचले जिन्हों मचले कहिंदे ना आपां पंजाबी च एक शब्द, जान बुझ के मचले हुए बैठे। जान अजान पए खम बावर, बावर दर ते कमले शदाई। ये भी पता है भी मनुखा दे कीमती है, ये भी पता है दोबारा लभनी नहीं, ये भी पता है नशे पाप ने, ये भी पता है पर तन कुल जाना गर्क जांगे, ये भी पता है कि ठगी मारनी पाप कहें, पर अखा मीट के मचला बनया। भगत रविदास कहिंदे ने की करिए, जान बुझ के कमले बने बैठे, मचले मकरे बने। जान अजान पए खम बावर, सोच असोच दिवस जाही। सोच असोच दार चंगियां मंदियां सोचा सोच के बैठे बैठे नाल दे दुकानदार नू आग कहने दी दुकान नू आग ही लग जाए। ये सोचा ही नहीं ना बंदे दियां गंदियां, लंघते हुए शरीर नू वेखी जांदा, गंदे फुरने बनाई जांदा, किसी की संतान का बुरा मंगी जांदा। कहने यदा बनना की है, अंदर तो पापां दियां पंडा कट्ठियां कीतियां। जान अजान पए खम बावर, समझद्या वी ते चेते रखियो, बेसमझ नू बख्शिया जा सकदा, जिन्हों समझ होवे ते फिर पाप करियो किवें बख्शिया जाएगा। मन जानना है सब बात, जानत ही औगन करे, काहे की कुसलात हाथ दीप कुमें परे। जान बूझ के बावरे ते काज बिगाड़ियो, जान बुझ के तू अपना काम खराब कीता, चंगियां मंदियां सोचां च विचरने खां।
इंदरे साबल निबल बबेक बुद्ध, परमारथ परवेश नहीं।
इंद्री सबल निबल बबेक बुद्ध, परमार्थ परवेश नहीं। ਇਸ ਤੁਕ ਨੂੰ ਧਿਆਨ ਨਾਲ ਫਿਰ ਵੀ ਸੁਣਿਓ। ਇੰਦਰੀ ਸਬਲ, ਇੰਦਰੀਆਂ ਬਲ ਸੰਯੁਕਤ ਨੇ। ਅਸੀਂ ਕਹਿੰਦੇ ਹਾਂ ਪਤਾ ਨਹੀਂ ਪਰਮਾਰਥ ਕਿਵੇਂ ਕਮਾਇਆ ਜਾਏਗਾ। ਭਗਤ ਜੀ ਨੇ ਇੱਕੋ ਤੁਕ ਵਿੱਚ ਹੀ ਜਵਾਬ ਦੇ ਦਿੱਤਾ, ਕਹਿੰਦੇ ਜਿੰਨਾ ਬੰਦਾ ਜ਼ਿਆਦਾ ਕਾਮੀ, ਕ੍ਰੋਧੀ, ਲਾਲਚੀ, ਵਿਸ਼ਈ ਹੋਵੇਗਾ, ਉਹਨਾਂ ਬੰਦਰਾ ਆਤਮਕ ਪੱਖੋਂ ਬਿਲਕੁਲ ਕਮਜ਼ੋਰ ਹੋਵੇਗਾ। ਤੇਰੀਆਂ ਇੰਦਰੀਆਂ ਤਾਂ ਬਲ ਸਹਿਤ ਬਾਹਰ ਨੂੰ ਜਾਂਦੀਆਂ ਪਈਆਂ ਨੇ। ਆਹ ਤੇਰੇ ਪੰਜ ਗਿਆਨ ਇੰਦਰੀ ਤੇਰੇ ਕਾਬੂ ਨਹੀਂ, ਬਣਿਆ ਫਿਰਨਾ ਤੂੰ ਵੱਡਾ ਰਾਠ। ਤੇਰੇ ਨੌ ਦਰਵਾਜ਼ੇ ਤਾਂ ਤੇਰੇ ਕਾਬੂ ਨਹੀਂ ਆਏ, ਅਤੇ ਤੂੰ ਕਹਿੰਦਾ ਪਿਆ ਰੱਬ ਕਦੋਂ ਮਿਲੇਗਾ। ਪਹਿਲਾਂ ਆਹ ਦਰਵਾਜ਼ੇ ਰੋਕ ਜਿਹੜੇ ਤੇਰੀ ਐਨਰਜੀ ਨੂੰ ਵੇਸਟ ਕਰ ਰਹੇ ਨੇ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਅਤੇ ਜਿਹੜੀ ਵਿਵੇਕ ਬੁੱਧੀ ਉਹ ਨਿਲਬਲ ਹੋ ਗਈ, ਕਮਜ਼ੋਰ ਹੋ ਗਈ। ਪਰਮਾਰਥ ਪਰਵੇਸ਼ ਨਹੀਂ, ਜਿਹੜੀ ਆਤਮ ਵਿੱਦਿਆ ਹੈ, ਜਿਹੜੀ ਪਰਮ ਵਿੱਦਿਆ ਹੈ, ਜਿੱਥੇ ਪਰਮ ਅਰਥ ਜੀਵਨ ਦਾ ਸਮਝ ਪੈਣਾ ਹੈ, ਉੱਥੇ ਕਦੀ ਸੁਰਤ ਪ੍ਰਵੇਸ਼ ਹੀ ਨਹੀਂ ਕਰਦੀ। ਕਿਉਂਕਿ ਚੇਤੇ ਰੱਖਿਓ, ਇਹ ਮੈਂ ਫਿਰ ਦੁਹਰਾਉਣ ਲੱਗਾ, ਜਿੰਨਾ ਬੰਦਾ ਇੰਦਰੀਆਂ ਦੇ ਤੌਰ 'ਤੇ ਇਹਨਾਂ ਨੂੰ ਸੰਕੋਚ ਲਏਗਾ, ਉਹਨਾਂ ਉਹਦੇ ਵਿੱਚ ਇਕਾਗਰਤਾ ਅਤੇ ਤਾਕਤ ਪੈਦਾ ਹੋਵੇਗੀ। ਜਿੰਨਾ ਬੰਦਾ ਬਾਹਰ ਮੁਖੀ ਇੰਦਰੀਆਂ ਦਾ ਭੋਗੀ ਹੋਵੇਗਾ, ਉਹਨਾਂ ਅੰਦਰੋਂ ਕਮਜ਼ੋਰ ਹੋਵੇਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ। ਇਸੇ ਕਰਕੇ ਮਹਾਂਪੁਰਖਾਂ ਭਗਤ ਜੀ ਨੇ, ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਮੇਰੇ ਗੁਰੂ ਨੇ ਤਾਂ ਦੱਸ ਦਿੱਤਾ ਵੀ ਆਹ ਸੁਰਾਖ ਨਹੀਂ ਜਿੱਥੋਂ ਐਨਰਜੀ ਜਾਂਦੀ ਹੈ ਬਾਹਰ ਨੂੰ। ਗੁਰਦਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਕਹਿੰਦੇ ਜਦੋਂ ਬਾਹਰ ਦੀਆਂ ਇੰਦਰੀਆਂ ਰੋਕੀਆਂ, ਬਾਹਰ ਦੀਆਂ ਇੰਦਰੀਆਂ ਮਤਲਬ ਜਿਹੜੀਆਂ ਬਾਹਰ ਮੁਖੀ ਲਿਜਾਂਦੀਆਂ ਨੇ ਮਨ ਨੂੰ, ਅਤੇ ਪਿਆਰਿਓ ਆਪਣੇ ਆਪ ਹੀ ਮਨ ਟੇਕਿਆ। ਹਜ਼ੂਰ ਕਹਿ ਰਹੇ ਨੇ ਇੰਦਰੀ ਸਬਲ ਨਵੇਕ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਇੰਦਰੀਆਂ ਵਿੱਚ ਖਚ ਤੋਏ ਬੰਦੇ ਦਾ ਅੰਦਰ ਪਰਮ ਅਰਥ ਵਿੱਚ ਕਿਵੇਂ ਪ੍ਰਵੇਸ਼ ਕਰੇਗਾ।
ਕਹੀਅਤ ਆਨ ਆਚਾਰਿਅਤ ਅਨ ਕਾਸ਼ ਸਮਝ ਨਾ ਪਾਰਾਇਆ ਪਰ ਮਾਇਆ।
ਕਹਿੰਦੇ ਵਾਹਿਗੁਰੂ ਇਸ ਮਾਇਆ ਦਾ ਜ਼ੋਰ ਕਿੰਨਾ ਕੁ ਹੈ। ਅਸੀਂ ਕਹਿੰਦੇ ਕੁਛ ਹਾਂ ਅਤੇ ਆਚਰਣ ਸਾਡਾ ਕੁਛ ਹੋਰ ਹੈ। ਭਗਤ ਰਵਿਦਾਸ ਸਾਹਿਬ ਕਹਿੰਦੇ ਕਿਵੇਂ ਰਸ ਆਵੇ ਤੈਨੂੰ, ਤੇਰੀ ਜ਼ਬਾਨ ਦਾ ਤੇਰੀ ਕਥਨੀ ਅਤੇ ਕਰਨੀ ਦਾ ਬਰਾਬਰ ਤੋਲ ਹੀ ਨਹੀਂ ਹੈਗਾ। ਤੂੰ ਬੋਲਣਾ ਕੁਝ ਪਿਆ ਏ, ਕਰਨਾ ਕੁਝ ਪਿਆ ਏ, ਇਹਨੂੰ ਇਉਂ ਕਹਿ ਲਈਏ ਗੱਲੀ ਖਾਉ ਸੁਹਾਗਣ ਭੈਣੇ, ਕੰਤ ਨਾ ਕਬਹੂੰ ਮੈਂ ਮਿਲਿਆ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸ਼ੁੱਧਾਂ ਕਾਲੀਆਂ ਬਾਹਰ ਚਿੱਟਵੀਆਂ। ਇਹਨੂੰ ਇਉਂ ਕਹਿ ਸਕਦੇ ਹਾਂ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਡਲਾਵਤ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਇਹ ਮਾਇਆ ਦਾ ਜ਼ੋਰ, ਸਾਡੀ ਕਹਿਣੀ ਕੁਛ ਹੈ ਅਤੇ ਸਾਡੀ ਕਰਨੀ ਕੁਛ ਹੈ, ਸਾਡਾ ਆਚਰਨ ਕੁਛ ਬੋਲਦਾ ਅਤੇ ਸਾਡੀ ਜ਼ਬਾਨ ਕੁਛ ਕਹਿ ਰਹੀ ਹੈ।
ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ।
ਅਖੀਰ 'ਤੇ ਭਗਤ ਰਵਿਦਾਸ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਖੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਜੀ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਮੈਂ ਤੇਰਾ ਦਾਸ ਉਦਾਸੀ ਵਿੱਚ ਇਹ ਬੇਨਤੀ ਕਰ ਰਿਹਾ, ਕਰਮ ਮੇਰੇ ਬਖਸ਼ ਛਵਾਉਣ ਲਈ ਨਹੀਂ, ਕਰਮਾਂ ਕਰਕੇ ਮੈਨੂੰ ਕਿਤੇ ਵੀ ਢੋਈ ਨਹੀਂ, ਪਰ ਕਿਰਪਾ ਕਰ ਤੂੰ ਗੁੱਸੇ ਨੂੰ ਤਿਆਗ ਦੇ। ਤੂੰ ਮੇਰੇ ਕਰਮ ਵੇਖ ਕੇ ਕ੍ਰੋਧਿਤ ਨਾ ਹੋਵੀਂ, ਇਸ ਜੀਵ 'ਤੇ ਦਇਆ ਕਰ ਅਤੇ ਮੈਨੂੰ ਤੂੰ ਬਚਾ ਲੈ, ਮੇਰੇ 'ਤੇ ਕਿਰਪਾ ਕਰ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਾਰੇ ਸ਼ਬਦ 'ਚ ਇੱਕ ਬੇਨਤੀ ਵੀ ਦੱਸਿਆ ਵੀ ਸਾਡੇ ਅੰਦਰ ਕੀ ਵਾਪਰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰੇ। ਸਾਧ ਸੰਗਤ, ਅਖੀਰਲੀਆਂ ਤੁਕਾਂ ਪੜ੍ਹਨ ਤੋਂ ਪਹਿਲਾਂ ਮੈਂ ਮਿੰਟ ਦੋ ਕੁ ਲੈ ਗਿਆ ਜ਼ਿਆਦਾ। ਅੱਜ ਨਗਰ ਕੀਰਤਨ ਹੈ। ਅਸੀਂ ਕਿਸੇ ਹਕੂਮਤ ਦੇ ਦੱਸੇ ਹੋਏ ਅਭਿਆਨ ਅਨੁਸਾਰ ਨਹੀਂ, ਪਿਛਲੇ ਸਾਲ ਵੀ ਇੱਕ ਬੇਨਤੀ ਕੀਤੀ ਸੀ। ਆਹ ਦੇਖੋ ਅੱਜ ਥਾਂ ਥਾਂ 'ਤੇ ਪ੍ਰਬੰਧਕ ਕਮੇਟੀ ਨੇ ਵੀ ਪਿਛਲੇ ਸਾਲ ਕਿਹਾ ਸੀ, ਅਤੇ ਮੇਰੇ ਮਨ 'ਚ ਐਤਕੀ ਵਿਆਹ ਨਗਰ ਕੀਰਤਨ ਨਿਕਲਣਾ। ਅੱਗੇ ਤੁਸੀਂ ਸਭ ਨੇ ਸਫਾਈ ਕਰਦੇ ਜਾਣਾ, ਝਾੜੂ ਲੱਗਣਾ, ਜਲ ਲੱਗਣਾ, ਅਤੇ ਸਵਾਦ ਇਹ ਵੇ ਕਿ ਪਿੱਛੇ ਵੀ ਜੋ ਕੁਝ ਵੀ ਪਤਲਾਂ ਡਿੱਗੀਆਂ ਹੋਣ, ਡੂਨੇ ਡਿੱਗੇ ਹੋਣ, ਆਰਟੀਫਿਸ਼ਲ ਕੱਪ ਡਿੱਗੇ ਹੋਣ, ਸਾਰੇ ਝਾੜੂ ਮਾਰ ਕੇ ਸਾਫ਼ ਕਰਕੇ ਜਾਇਓ। ਕਿਉਂਕਿ ਜਿੱਥੇ ਗੁਰੂ ਰਾਮਦਾਸ ਲੰਘ ਜਾਏ ਉਹਨਾਂ ਥਾਵਾਂ 'ਤੇ ਗੰਦਗੀ ਨਹੀਂ ਪਈ ਹੁੰਦੀ। ਇਹ ਮੇਰੀ ਬੇਨਤੀ ਹੈ, ਅਤੇ ਇਕੱਲੀ ਅੰਮ੍ਰਿਤਸਰ ਲਈ ਨਹੀਂ, ਜਿੱਥੇ ਜਿੱਥੇ ਵੀ ਨਗਰ ਕੀਰਤਨ ਹੁੰਦੇ ਨੇ, ਹੁਣ ਹਸਪਤਾਲ ਲੱਗੇ ਨੇ, ਅਤੇ ਜੇ ਜੋ ਕੁਝ ਵੀ ਤੁਸੀਂ ਸੇਵਾ ਕਰਨੀ ਹੈ ਨਾਲ ਨਾਲ ਸਫਾਈ ਕਰੀ ਜਾਓ ਅਤੇ ਗੁਰੂ ਸਾਹਿਬ ਦੀ ਬੜੀ ਪ੍ਰਸੰਨਤਾ ਮਿਲੇਗੀ। ਆਓ ਅਖੀਰਲੀਆਂ ਤੁਕਾਂ ਦਾ ਪਾਠ ਆਪਾਂ ਸਰਵਣ ਕਰੀਏ ਜੀ।
ਕਹੀਆ ਤਾਨ ਆਚਾਰਿਆ ਧਿਆਨ ਕਾਸ਼ ਸਮਝਣਾ ਪਰਾਇਆ ਪਰਮਾਇਆ ਕਹਿਰਵ ਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।